دوہرا تیگ بہادر ستگرو جس تھل کی سسکار بدتایو مندر بنیو سندر انک پرکار
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ سات سنگت تنتا دے پاتر ہو گریب نواز ستگران دے پاون پوتر چرنا وچ پچھلے پیران دے سندھیا ویلے دے سجے ہوئے دیوانا چہاجریاں پڑھ کے اپنے جیون دیاں کڑیاں اور سواس گرو لے کے لاؤندیاں سفلا سکارتھا کر رہے اج جیٹھ مہینے دی سکران دا دہاڑا ہے ستگرو گریب نواز پنجویں پاتشاہ تن تن شری گرو ارجن دیو صاحب جی مہاراج بارہ ماہ ماجھ دی بانی اندر جیٹھ دے مہینے دوارا اپدیش دندے نے ہر جیٹھ جڑن دا لوڑیا جس اگے سب نبان جیٹھ مہینے دوارا اپدیش بخشدیاں کہندے پائی اس ہری اکال پرکھ پرمیشر نال جڑنا چاہیے اس اکال پرکھ واہگرو پرمیشر نال ملنا چاہیدا ہے جڑنا چاہیدا ہے جس اگے سارے سنسار دے جیو ہاتھ جوڑ کے نمدے ہن جس اگے دنیا دیا ساریاں طاقتاں چکدیاں ہیں جس اگے دنیا دیا ساریاں شکتیاں چکدیاں نے اس نرنکار ہری واہگرو پرمیشر نال جڑنا چاہیدا ہے بندیاں نال جوڑا توڑا نہیں رکھنا کیونکہ منکھ بنسن والے ہن ناشوان ہن ایک ہری اکال پرکھ واہگرو پرمیشر ہے جو سدا اٹل ہے سدا رہن والا ہے او دے نال جڑ کے سرب سکھ پراپت ہندے نے ہری سجن دے داون لگیاں پلے لگیاں شرن پیاں ہری اس جیو نو بن کے اگے جمع دے وس نہیں پاؤندا اینو اپنی شرن وچ آئے ہوئے نو سدا واسطے گل نال لا لیندا ہے اکال پرکھ واہگرو پرمیشر نرنکار دا نام بڑے قیمتی مانک تے موتیاں دے منند ہے جس نو چور سن لا کے چوری نہیں کر سکتے جڑا جپدا ہے اوہی اس دا مالک بن کے رہندا ہے ایسا پوتر پاون اپدیش مہاراج جی نے جیٹھ دے مہینے دی سکران دوارا دتا ہے اور مہاراج جی کرپا کرن اے مہینہ ستگران دی سیوا کردیاں سمرن کردیاں کتھا کیرتن کردیاں بتیت ہوئے لڑی وار اتہاس دسویں پاتشاہ سربنس دانی ستگران دا آپ جی سربن کر رہے ہو کلگیتر پاتشاہ جی مہاراج جی دے کول بہادر شاہ نے بینتی بھیجی ہے کہ مہاراج کرپا کرو آپ جی آگرے آ کے مینو درشن دیو ایدہ بھیجیا اہلکار ستگران دے چرنا بچایا ہے انہیں بینتی کیتی مہاراج بہادر شاہ آپ جی دے درشن کرن لئی آنا چاہوندا ہے پر اودے نال بہت کٹڑ متصبی مسلمان قاضی ملانے نے جنہ تو پہ کر کے وہ آپ جی دے کول نہیں آ رہا کیونکہ ہالے وہ نواں نواں تخت تے بیٹھا ہے انہاں دا ڈر بھی انہوں مننا پی رہا ہے اس کر کے تسی کرپا کر کے انہوں اپنا جان کے درشن دیو ستگرو جی نے ماتا سندری جی نو حکم کیتا تسی ایتھے دلی رہو سنگت دی اگوائی کرو ماتا جی دے من دے وچ برہا دی ویدن ہے ایک سنیارے سکھ دا لڑکا سی جو صاحبزادہ بابا اجیت سنگھ ورگا لگدا سی ماتا کہن لگی جی آگیا کرو تا میں انہوں کاڑ لواں सतगुरां ने वचन किया सुंदरी जी तुहाडे लई वड्डा हो के दुखदाई होवेगा। परमात्मा जी ने जिद की जिस करके सतगुरां ने कहा पाल लो पर तुहाडे लई दुखदाई होवेगा, ये चेते रखना। माता साहब देवा जी नूं कहा पर माता जी ने बेनती की महाराज मैं तुहाडे दर्शन किते बिना प्रसादा अंगीकार नहीं करदी, मैं आप जी की संगत विच ही रहांगी, आप जी दे दर्शन करदी रहां, मैनू कोई रस्ते दी राह पैंडे दी कोई तकलीफ नहीं। मेरे वास्ते वड्डी पीड़ा तां इह है कि जो तुहाडे विछोड़े विच इत्थे रहांगी। सतगुरां ने माता साहब देवां दा प्रेम वेख्या और इन्हां नूं अपने नाल चलण दी आग्या दे दित्ती है। दिल्ली तो जिवें सतगुरु जी चाला पा रहे ने, आओ मन बिरतियां एकाग्र करके सतगुरां दी पावन कथा सरवण करिए। गरीबन वाज सतगुरां दा पावन इतिहास सरवण करन वास्ते आखिए जी सतनाम
श्री वाहे गुरु साहिब जी,
सतनाम श्री
वाहे गुरु साहिब जी, दोहरा तेग बहादुर सतगुरु जिस थल किए सस्तार।
धन गुरु तेग बहादुर साहब नौवे पातशाह जी महाराज, गरीब नवाज सतगुरां दा जिस जगह ते दिल्ली विखे शरीर दा अंतम संस्कार किया गया।
विदतायो मंदर बनियो सुंदर अनक प्रकार।
उस जगह ते गुरु कलगीधर साहिब कमाल श्री गुरु गोबिंद सिंह साहब जी महाराज जी ने स्थान बनाया, सतगुरां दा दरबार बनाया, जिथे अजकल गुरुद्वारा श्री रकाबगंज साहब सुशोभित है। बहुत ही सुंदर दरबार बनिया होया, हुण भी जाके दर्शन करिए। थले महाराज सच्चे पातशाह जी का अंगीठा, उपर श्री गुरु ग्रंथ साहब जी का प्रकाश है। तो गुरुद्वारा रकाबगंज साहब सतगुरु गुरु कलगीधर जी ने प्रगट किया है। महाराज जी ने पहली बार इस स्थान की सेवा करके दरबार बनाया, नौवे पातशाह जी महाराज जी की यादगार स्थापित की है।
जो पई पित स्थान विदताए सुनायो,
और अपने पिता धन गुरु तेग बहादुर साहब जी का यह पवित्र पावन स्थान महाराज दसवे पातशाह जी ने विदित किया है, सारी सिख संगत विच प्रगट किया है।
सत संगत को जोड़ करायो,
और वचन किया के भाई संगत इस स्थान ते कतर हो के सुबह शाम संगत करया करो, हरि जस कथा कीर्तन करया करो, सुनया करो। तो सत संगत दा जोड़ मेला भी महाराज जी ने सतगुरां नौवे पातशाह दे इस पवित्र स्थान ते करवाया है। सत संगत नूं हुक्म कीता कि सुबह शाम इस स्थान ते हाजरियां भरो, जिस दी जो मनोकामना होवेगी नौवें पातशाह दे इस पावन दरबार विच पूरी होवेगी।
सुंदरी करी टिकावन पुर में,
और सतगुरु कलगीधर जी ने अपने महल माता सुंदरी जी नूं दिल्ली विच टिका दिता है, आख्या कि तुसी दिल्ली विच रहो, दिल्ली विच रह के सारियां सिख संगतां दी अगवाई करो, क्योंकि असीं दूर जा रहे हैं दक्षिण दिशा विच, इत्थे संगत दी अगवाई वास्ते कोई ना कोई मुखी चाहिदा, आगू चाहिदा। सुंदरी जी तुसी इत्थे रह के सारी संगत दी अगवाई करो, सारी संगत नूं दर्शन दिओ, इत्थों जितनी संगत दी दसवंध दी माया आउंदी है उहनूं संभालना, फिर योग तरीके नाल उहनूं खर्च करना, ओ सारा प्रबंध सुंदरी जी तुसी करना है। तो इस तरह सतगुरु जी ने माता सुंदरी जी नूं दिल्ली विखे रहण दी आग्या कीती है।
आप अरोहन बाचते उर में,
आप हुण सतगुरु कलगीधर पातशाह जी महाराज जी चाहुंदे ने कि दिल्ली तो हुण चाला पाया जावे।
सब हिन को निज गवन सुनावा,
सारी संगत नूं महाराज जी ने सुना दिता कि भाई हुण असी चाले पाण लगे आ, असी दिल्ली तो कूच करन लगे हां।
गन सिखन को मेल सुहावा,
बहुत सारे सिख दिल्ली दी संगत जदों उन्होंने सुनिया कि सतगुरु सच्चे पातशाह जी दिल्ली तो चाला पा रहे ने, ਤੋਂ ਸੁਣ ਕੇ ਬਹੁਤ ਸਾਰੇ ਸਿੱਖ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਅਨਕ ਅਕੋਰਨ ਧਰ ਧਰ ਜੋਰੇ,
ਅਨੇਕਾਂ ਪ੍ਰਕਾਰ ਦੀਆਂ ਕੋਰਾਂ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਿੱਖ ਆਏ, ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਉਹ ਭੇਟਾਵਾਂ ਭੇਟ ਕੀਤੀਆਂ, ਨਾਲੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਕਦਮ ਪਦਮ ਸੁਖ ਸਦਮ ਨਿਹੋਰੇ,
ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਨੂੰ ਬੜੇ ਪਿਆਰ ਨਾਲ ਬੜੇ ਅਦਬ ਤੇ ਸਤਿਕਾਰ ਨਾਲ ਨਿਹੋਰਿਆ ਹੈ। ਸਿੱਖਾਂ ਨੇ ਬੜੇ ਅਦਬ ਸਤਿਕਾਰ ਨਾਲ ਵੰਦਨਾ ਕੀਤੀ ਹੈ।
ਜਥਾ ਭਾਵਨਾ ਧਾਰੇ ਅਵਲੋਕੇ,
ਜਿਸ ਤਰ੍ਹਾਂ ਦੀ ਵੀ ਭਾਵਨਾ ਰੱਖ ਕੇ ਗੁਰੂ ਕੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਜੈਸੀ ਜੈਸੀ ਕਾਮਨਾ ਹਿਰਦੇ ਵਿਚ ਧਾਰਨ ਕਰਕੇ ਮਹਾਰਾਜ ਜੀ ਦੇ ਦੀਦਾਰ ਕਰਦੇ ਹਨ।
ਤਥਾ ਸਬਨ ਲੱਖ ਲੱਖ ਦ੍ਰਿਗ ਰੋਕੇ,
ਉਸੇ ਤਰ੍ਹਾਂ ਸਭ ਦੀਆਂ ਕਾਮਨਾਵਾਂ ਪੂਰਨ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੋਹਣੇ ਸਰੂਪ ਨੂੰ ਗੁਰਸਿੱਖਾਂ ਨੇ ਆਪਣੇ ਨੇਤਰਾਂ ਵਿਚ ਵਸਾ ਲਿਆ। ਜਿਸ ਤਰ੍ਹਾਂ ਦੀ ਸਤਿਗੁਰਾਂ ਦੀ ਮੂਰਤ ਹੈ, ਉਸੇ ਤਰ੍ਹਾਂ ਦਾ ਸਰੂਪ ਗੁਰਸਿੱਖਾਂ ਨੇ ਆਪਣੇ ਨੇਤਰਾਂ ਰਾਹੀਂ ਦਰਸ਼ਨ ਕਰਕੇ ਹਿਰਦੇ ਚ ਵਸਾਇਆ ਹੈ।
ਜਨ ਸੂਰਜ ਦਿਸ਼ ਗਨ ਅਰ ਬਿੰਦੂ,
ਕਹਿੰਦੇ ਆਪਣੇ ਨੇਤਰਾਂ ਨੂੰ ਇਸ ਤਰ੍ਹਾਂ ਇਕ ਟਕੀ ਲਾ ਕੇ ਸਿੱਖ ਕਲਗੀਧਰ ਦੇ ਪਾਵਨ ਸਰੂਪ ਦੇ ਦਰਸ਼ਨ ਕਰ ਰਹੇ ਨੇ। ਜਿਵੇਂ ਸੂਰਜ ਵੱਲ ਕਮਲ ਦਾ ਚਿਹਰਾ ਹੁੰਦਾ ਨਾ, ਕਮਲ ਦਾ ਫੁੱਲ, ਉਹ ਜਿਵੇਂ ਸੂਰਜ ਨੂੰ ਵੇਖ ਕੇ ਖਿੜ ਕੇ ਉਸੇ ਪਾਸੇ ਹੀ ਤੱਕਦਾ ਰਹਿੰਦਾ ਹੈ, ਇਸੇ ਤਰ੍ਹਾਂ ਸਿੱਖਾਂ ਦੇ ਨੇਤਰ ਮਹਾਰਾਜ ਜੀ ਦੇ ਸਰੂਪ ਨੂੰ ਤੱਕ ਰਹੇ ਹਨ।
ਕਿਦੋਂ ਚਕੋਰਨ ਚਿਤ ਵੇ ਉਹ ਇੰਦੂ,
ਜਾਂ ਇਸ ਤਰ੍ਹਾਂ ਕਹਿ ਲਈਏ ਜਿਵੇਂ ਚਕੋਰਾਂ ਚੰਨ ਨੂੰ ਇੱਕ ਤਾਰ ਲਾ ਕੇ ਲਗਾਤਾਰ ਵੇਖਦੀਆਂ ਨੇ, ਉਹ ਆਪਣੇ ਨੇਤਰਾਂ ਨੂੰ ਫਰਕਾਉਂਦੀਆਂ ਤੱਕ ਨਹੀਂ, ਚਕੋਰਾਂ ਇੱਕ ਟਕੀ ਲਾ ਕੇ ਚੰਦਰਮਾ ਦੇ ਦਰਸ਼ਨ ਕਰਦੀਆਂ ਰਹਿੰਦੀਆਂ, ਵੇਖਦੀਆਂ ਰਹਿੰਦੀਆਂ ਨੇ। ਏਦਾਂ ਚਕੋਰਾਂ ਵੱਤ ਗੁਰੂ ਕੇ ਸਿੱਖ ਮਹਾਰਾਜ ਗੁਰੂ ਕਲਗੀਧਰ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰ ਰਹੇ ਨੇ, ਆਪਣੇ ਨੇਤਰਾਂ ਨੂੰ ਫਰਕਾਉਂਦੇ ਤੱਕ ਨਹੀਂ। ਇਸ ਤਰ੍ਹਾਂ ਮਹਾਰਾਜ ਜੀ ਗਰੀਬ ਨਿਵਾਗ ਸਤਿਗੁਰਾਂ ਦੇ ਦੀਦਾਰ ਕਰਦੇ ਹਨ।
ਕਰੁਣਾ ਭਰੇ ਕਟਾਕਸ਼ ਛਬੀਲੇ,
ਮਹਾਰਾਜ ਦਸਵੇਂ ਪਾਤਸ਼ਾਹ ਦੇ ਨੇਤਰ ਕਰੁਣਾ ਨਾਲ ਭਰੇ ਹੋਏ ਨੇ, ਬੜੇ ਸੋਹਣੇ ਕਟਾਕਸ਼। ਕਟਾਕਸ਼ ਕਹਿੰਦੇ ਨੇ ਟੇਢੀ ਝਿੰਮੀ ਕਰਕੇ ਵੇਖਣਾ, ਅੱਖਾਂ ਦੀਆਂ ਟੇਢੀਆਂ ਝਿੰਮੀਆਂ ਕਰਕੇ ਤੱਕਣ ਨੂੰ ਕਟਾਕਸ਼ ਕਹਿੰਦੇ ਨੇ। ਬੜੇ ਸੋਹਣੇ ਕਟਾਕਸ਼ ਨਾਲ ਸੱਜੇ ਖੱਬੇ ਮਹਾਰਾਜ ਗੁਰੂ ਕਲਗੀਧਰ ਜੀ ਤੱਕਦੇ ਨੇ ਸਿੱਖਾਂ ਵੱਲ। ਐਸੇ ਕਟਾਕਸ਼ ਜਿਨ੍ਹਾਂ ਦੇ ਵਿਚ ਕਰੁਣਾ ਭਰੀ ਹੋਈ ਹੈ, ਜਿਨ੍ਹਾਂ ਦੇ ਵਿਚ ਦਇਆ ਭਰੀ ਹੋਈ ਹੈ, ਜਿਸ ਜਿਵੇਂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਨੇ, ਕਿਰਪਾ ਕਟਾਕਸ਼ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ, ਐਸੀ ਕਿਰਪਾ ਭਰੇ ਰਸੀਲੇ ਨੇਤਰਾਂ ਨਾਲ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਤੱਕਦੇ ਹਨ।
ਸਭ ਪਰ ਡਾਰਤ ਦ੍ਰਿਸ਼ਟ ਰਸੀਲੇ,
ਭਰੇ ਰਸੀਲੇ ਨੇਤਰਾਂ ਦੇ ਨਾਲ ਸਭ ਵੱਲ ਮਹਾਰਾਜ ਦਇਆ ਦ੍ਰਿਸ਼ਟੀ ਨਾਲ ਤੱਕਦੇ ਨੇ, ਸਭ ਵੱਲ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਭਰੀ ਤੱਕਣੀ ਨਾਲ ਤੱਕਦੇ ਹਨ।
ਸਨਦ ਬੱਧ ਹੋਏ ਪ੍ਰਭੂ ਬੇਰਾਜੇ,
ਸਨਦ ਬੱਧ ਹੋ ਗਏ ਸਤਿਗੁਰੂ ਜੀ ਕਲਗੀਧਰ ਨੇ, ਗਾਤਰੇ ਸ਼ਸਤਰ ਸਜਾਏ ਨੇ, ਵੱਡੀ ਸ੍ਰੀ ਸਾਹਿਬ ਗਾਤਰੇ ਧਾਰਨ ਕੀਤੀ ਹੈ, ਮੋਢੇ ਤੇ ਤੀਰਾਂ ਦਾ ਪੱਥਾ ਹੈ, ਔਰ ਕਮਰ ਕੱਸੇ ਵਿਚ ਮਹਾਰਾਜ ਜੀ ਬਹੁਤ ਛੋਟੇ ਸ਼ਸਤਰ ਜਿਵੇਂ ਕਿ ਪੇਸ਼ ਕਬਜ ਪਟਾਰ ਏਦਾਂ ਦੇ ਜਿਹੜੇ ਸ਼ਸਤਰ ਨੇ ਉਹ ਕਮਰ ਕੱਸੇ ਚ ਵੀ ਰੱਖਦੇ ਨੇ, ਖੰਜਰ ਆਦਿਕ ਉਹ ਮਹਾਰਾਜ ਜੀ ਦੇ ਕਮਰ ਕੱਸੇ ਵਿਚ ਸਜੇ ਹੋਏ ਨੇ। ਇਸ ਤਰ੍ਹਾਂ ਮਹਾਰਾਜ ਜੀ ਸਨਦਬੱਧ ਹੋਏ ਹਨ।
ਬਸਤਰ ਸ਼ਸਤਰ ਨਾਨਾ ਬਿਧ ਸਾਜੇ,
ਅਨੇਕਾਂ ਪ੍ਰਕਾਰ ਦੇ ਸੁੰਦਰ ਬਸਤਰ, ਅਨੇਕਾਂ ਪ੍ਰਕਾਰ ਦੇ ਸੁੰਦਰ ਸ਼ਸਤਰ ਉਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦੇ ਉੱਤੇ ਸਜ ਰਹੇ ਹਨ।
ਖੁਸ਼ੀ ਕਰੀ ਸਭ ਕੋ ਤਬ ਨਾਥ,
ਜਗਤ ਨਾਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿੰਨੀ ਸੰਗਤ ਹੈ ਦਿੱਲੀ ਦੀ, ਸਭ ਤੇ ਆਪਣੀ ਖੁਸ਼ੀ ਕੀਤੀ ਹੈ, ਸਭ ਤੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਕਰਕੇ ਸਭ ਨੂੰ ਤੱਕਿਆ ਵੇਖਿਆ ਹੈ।
ਕਰ ਜੋੜੇ ਧਾਰੇ ਪਗ ਮਾਤ,
ਔਰ ਗੁਰੂ ਕੇ ਸਿੱਖ ਹੱਥ ਜੋੜਦੇ ਨੇ ਬੜੇ ਅਦਬ ਨਾਲ, ਮਹਾਰਾਜ ਗੁਰੂ ਕਲਗੀਧਰ ਦੇ ਚਰਨਾਂ ਤੇ ਮੱਥਾ ਟੇਕਦੇ ਹਨ।
ਹਿਤ ਅਰੋਏ ਬੈ ਹਿਆ ਅਨਵਾਯੋ,
ਹੁਕਮ ਕੀਤਾ ਸਤਿਗੁਰਾਂ ਨੇ ਤਿਆਰੀ ਕਰਕੇ, ਭਾਈ ਸਾਡਾ ਘੋੜਾ ਸ਼ਿੰਗਾਰ ਕੇ ਲਿਆਓ, सेवादार महाराज जी दे घोड़े दा सतगुरां दा घोड़ा शिंगार के काठी पा के लगाम पा के इस तरह घोड़े नू शिंगार के महाराज दसवें पातशाह जी दे पास लियाया है।
हेर सुंदरी सीस निवायो
सतगुरु जी चलन वास्ते उठे ने वेख के माता सुंदरी जी ने सतगुरु सच्चे पातशाह जी नू सीस झुका के बड़े अदब ते सत्कार नाल नमस्कार कीती है।
बिछरन समय रूप जस बेसू
माता सुंदरी जी ने सतगुरां दे नालो हुण विछोड़ा पैण लगा ते सतगुरां तो वखरे हुंदिया गुरदेव दा जिस तरह दा रूप सी जिस तरह दे वस्त्र महाराज जी ने धारण कीते ने जिस तरह दी जगह कलगी गुरदेव दे सीस ते सजी हुई है जिस तरह दी तेग महाराज जी दे गात्रे पाई हुई है जिस तरह दा सतगुरां दा स्वरूप सी महाराज जी दा जान समय
रिदे तरयो तस कंत हमेशु
जिन्नी देर तक माता सुंदरी जी जूंदे रहे उतनी देर तक ऐसा ही स्वरूप माता सुंदरी जी दे हिरदे विच वसदा रहा। ऐसी मूर्त नूं माता सुंदरी जी ने अपने प्राणा दे अंत तक इसे तरह अपने हिरदे विच बसा के रखिया।
दे तीरज सब को एक बार
इस तरह एक बार माता जी ने सब गुरु कलगीधर पातशाह जी ने गुरु के सिख महाराज जी तो जुदा नहीं सन होना चाहते जिन्हां दे हाले मन नहीं सन तृप्त होए सतगुरां दे दर्शन करके उन्हां सारिआं नूं धीरज दे के
पग रकाब तर पे असवार
गुरदेव ने अपने घोड़े दी रकाब विच अपना चरण पाया है और रकाब विच चरण रख के पलाकी मार के सतगुरु सच्चे पातशाह जी महाराज जी आप दे घोड़े ते सवार होए ने।
सैत काल से मार्ग चले
और गरीबन वाग सच्चे पातशाह जी महाराज अपने खालसे समेत अपने सिंघां समेत दिल्ली तो आगरे दे रस्ते नूं चल पए हन।
करपुर जन गण को तै खले
और नगर दे बहुत सारे लोग सतगुरु सच्चे पातशाह जी महाराज जी नूं मिलदे हन।
साहिब देवी संग सिधाई
माता साहिब देवां जी भी सतगुरु गुरु कलगीधर पातशाह जी दे नाल चल रहे हन।
रही सुंदरी आयस पाई
माता सुंदरी जी सतगुरां दी आग्या प्राप्त करके दिल्ली विच रहे और कलगीधर पातशाह जी महाराज जी दे ज्योति जोत समान तो कई साल बाद माता सुंदरी जी दिल्ली दे विच गुरु पंथ की अगवाई करते रहे। चाहे वह बाबा बंदा सिंह बहादुर का समा सी बाबा विनोद सिंह का समा सी तो उस वक्त माता सुंदरी जी गुरु खालसे पंथ की अगवाई करते रहे। शहीद भाई मनी सिंह जी जो सचखंड श्री हरिमंदर साहब दरबार साहब के हैड ग्रंथी सन उन्हां दे लिखे हुए हुक्मनामे माता सुंदरी जी दे पास बेनतियां लिखियां हुईयां पहुंचदियां ने और माता सुंदरी जी ने खालसे पंथ दे नां ते जिहड़े हुक्मनामे उस वक्त जारी कीते माता साहब देवां जी ने जारी कीते उह हुक्मनामे डाक्टर गंडा सिंह ने पुरातन हथ लिखत गुरु साहिबाना दे हुक्मनामियां दा सिरलेख दे के इक पुस्तक छापी सी उहदे विच सारे हुक्मनामे दर्ज भी हन जो समय दे सारे हालातां नूं वर्णन करदे ने कि उस समय किस तरह दे हालात सन गुरु पंथ दे विच किस तरह दे हालात चल रहे सन। तो माता सुंदरी जी काफी बाद विच जाके उन्हां ने शरीर त्यागिया है। तकरीबन 15-20 साल तक माता सुंदरी जी दिल्ली दे विच रहे ने। तो इत्थे सतगुरु सच्चे पातशाह जी ने माता सुंदरी जी नूं आग्या कीती कि तुसी इत्थे दिल्ली रहना है। माता जी ने सतगुरां दा हुक्म सत करके मन्निया है।
पंथ उलंग पितक प्रभ गए
कलगीधर जी ने दिल्ली तो कूच कीता है प्रस्थान कीता है और काफी पेंडा तय करके गए हन।
हेर सुथल डेरा पुन कए
कोई चंगी भली जगह आउंदी है उह वेख के सतगुरु दसवें पातशाह जी महाराज जी डेरा करदे हन।
तीन दिवस तर मजल सुखारी
तीन दिन महाराज सच्चे पातशाह जी चलदे रहे सुखाली मजल करदे ने कोई लम्मा पेंडा नहीं तय करदे। एक दिन दे विच जिन्ना कु सौखे ढंग दे नाल सफर बीत जाए ਉਹਨਾਂ ਕ ਸਫ਼ਰ ਮਹਾਰਾਜ ਜੀ ਤੈ ਕਰਦੇ ਹਨ।
ਜਾਏ ਪਹੁੰਚੇ ਤੈ ਅਗਹਾਰੀ,
ਅਗਹਾਰੀ ਪਾਪਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਜੀ ਉੱਥੇ ਆ ਪਹੁੰਚੇ ਹਨ।
ਪੰਚ ਕੋਸ ਮਥੁਰਾ ਜਬ ਰਹੀ,
ਮਥੁਰਾ ਦੇ ਨੇੜੇ ਆ ਪਹੁੰਚੇ ਨੇ। ਮਥੁਰਾ ਤਕਰੀਬਨ ਸਤਿਗੁਰਾਂ ਤੋਂ ਪੰਜ ਕੋਹ ਦੀ ਵਾਟ ਤੇ ਰਹਿ ਗਿਆ।
ਸਿਵਰ ਕਰਾਏ ਦੀਨ ਪ੍ਰਭ ਤਾਈ,
ਔਰ ਸਤਿਗੁਰੂ ਜੀ ਨੇ ਮਥੁਰਾ ਤੋਂ ਪਹਿਲਾਂ ਹੀ ਪੰਜ ਕੋਹ ਰਹੀ ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕਰਵਾਇਆ। ਖਾਲਸੇ ਨੂੰ ਸਿੰਘਾਂ ਨੂੰ ਹੁਕਮ ਕੀਤਾ ਕਿ ਭਾਈ ਅੱਜ ਇੱਥੇ ਹੀ ਪੜਾ ਕੀਤਾ ਜਾਵੇ।
ਇਸ ਵਿਸਰਾਮ ਖਾਨ ਹਰ ਪਾਨਾ,
ਇੱਥੇ ਵਿਸਰਾਮ ਰਾਤ ਸਤਿਗੁਰਾਂ ਨੇ ਕੀਤਾ, ਖਾਨ ਪਾਨ ਕੀਤਾ, ਲੰਗਰ ਪ੍ਰਸ਼ਾਦਾ ਛਕਿਆ ਹੈ।
ਸੁਪਤ ਜਥਾ ਸੁਖ ਕਿਰਪਾ ਨਿਧਾਨਾ,
ਔਰ ਬੜੇ ਸੁਖ ਦੇ ਨਾਲ ਸਤਿਗੁਰੂ ਜੀ ਨੇ ਰਾਤ ਆਪਣੇ ਸੁਖਾਸਣਾ ਤੇ ਵਿਰਾਜਮਾਨ ਹੋ ਕੇ ਬਤੀਤ ਕੀਤੀ ਹੈ।
ਭਾਈ ਪ੍ਰਾਤ ਕਰ ਸੋਚ ਸ਼ਨਾਨੇ,
ਅਗਲਾ ਦਿਨ ਹੋਇਆ, ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਚ ਸ਼ਨਾਨ ਕੀਤਾ ਹੈ।
ਯਾ ਅਰੋ ਕਰ ਪ੍ਰਭੂ ਪਿਆਨੇ,
ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਿਆਨਾ ਕੀਤਾ, ਚਾਲਾ ਪਾਇਆ ਹੈ।
ਪਹੁੰਚੇ ਮਥੁਰਾ ਪੁਰੀ ਨਿਹਾਰੀ,
ਗਰੀਬ ਨਵਾਜ ਜੀ ਮਥੁਰਾ ਪਹੁੰਚੇ ਨੇ। ਮਥੁਰਾ ਸ਼ਹਿਰ ਦੇ ਵਿੱਚ ਮਹਾਰਾਜ ਜੀ ਨੇ ਪ੍ਰਵੇਸ਼ ਕੀਤਾ ਹੈ।
ਜਹ ਬਿਲਾਸ ਕੀ ਨਸ ਗਿਰਧਾਰੀ,
ਉਹ ਮਥੁਰਾ ਨਗਰੀ ਹੈ ਜਿਸ ਮਥੁਰਾ ਨਗਰੀ ਵਿਚ ਭਗਵਾਨ ਕ੍ਰਿਸ਼ਨ ਜੀ ਨੇ ਅਨੇਕ ਪ੍ਰਕਾਰ ਦੇ ਬਿਲਾਸ ਕੀਤੇ ਹਨ, ਜਿਸ ਮਥੁਰਾ ਮੰਡਲ ਦੇ ਵਿਚ ਭਗਵਾਨ ਕ੍ਰਿਸ਼ਨ ਜੀ ਨੇ ਅਨੇਕ ਪ੍ਰਕਾਰ ਦੇ ਕੌਤਕ ਕੀਤੇ ਹਨ।
ਸੂਰਜ ਕੁੰਡ ਕੀ ਹੋ ਸਭ ਡੇਰਾ,
ਖਾਲਸਾ ਜੀ ਮਥੁਰਾ ਵਿਚ ਇਕ ਜਗ੍ਹਾ ਹੈ, ਉਸ ਜਗ੍ਹਾ ਦਾ ਨਾਮ ਹੈ ਸੂਰਜ ਕੁੰਡ। ਉਸ ਸੂਰਜ ਕੁੰਡ ਵਾਲੀ ਜਗ੍ਹਾ ਤੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਸਾਰੇ ਸਿੰਘਾਂ ਸਮੇਤ ਡੇਰਾ ਕੀਤਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਸਥਾਨ ਅੱਜ ਵੀ ਉੱਥੇ ਸੁਸ਼ੋਭਿਤ ਹੈ, ਜਿੱਥੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਸੀ, ਉਹ ਸਤਿਗੁਰਾਂ ਦਾ ਦਰਬਾਰ ਬਣ ਰਿਹਾ। ਕੁਝ ਸਮਾਂ ਹੋਇਆ, ਦਾਸ ਨੇ ਦਰਸ਼ਨ ਕੀਤੇ ਸਨ। ਸੂਰਜ ਕੁੰਡ ਨਾਮ ਦੀ ਉਹ ਜਗ੍ਹਾ ਹੈ ਜਿੱਥੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਸੁੰਦਰ ਤਟ ਜਮਨਾ ਜਲ ਹੇਰਾ,
ਲਾਗਿਓ ਹੀ ਜਮਨਾ ਵਗਦੀ ਹੈ, ਹੁਣ ਤਾਂ ਜਮਨਾ ਥੋੜੀ ਦੂਰੋਂ ਹੋ ਕੇ ਲੰਘਦੀ ਹੈ, ਉਦੋਂ ਨੇੜਿਓਂ ਵਗਦੀ ਸੀ। ਤੋ ਜਮਨਾ ਦਾ ਪਾਣੀ ਨੇੜਿਓਂ ਵਗ ਰਿਹਾ, ਬੜਾ ਸੁੰਦਰ ਰਮਣੀਕ ਇਲਾਕਾ ਹੈ, ਰਮਣੀਕ ਕਿਨਾਰਾ ਹੈ।
ਸ਼ਿਆਮ ਸਲੋਨੋ ਰੂਪ ਸੁਧਰ ਕੇ,
ਜਮਨਾ ਦਾ ਪਾਣੀ ਜਿਹੜਾ ਹੈ ਉਹ ਸ਼ਿਆਮ ਵਰਣੀ ਹੈ। ਕਦੇ ਤੁਸੀਂ ਜਮਨਾ ਨੂੰ ਵਗਦਿਆਂ ਵੇਖੋ, ਪੌਂਟਾ ਸਾਹਿਬ ਦੇ ਨੇੜਿਓਂ ਵੀ ਜਮਨਾ ਲੰਘਦੀ ਹੈ। ਜਮਨਾ ਦੇ ਪਾਣੀ ਦਾ ਰੰਗ ਕਾਲਾ ਹੈ, ਸ਼ਾਮ ਵਰਣੀ ਹੈ। ਗੰਗਾ ਨੂੰ ਵੇਖੋਗੇ, ਗੰਗਾ ਦਾ ਪਾਣੀ ਸਫੇਦ ਹੈ, ਪਰ ਜਮਨਾ ਦਾ ਪਾਣੀ ਸ਼ਾਮ ਵਰਣਾ ਹੈ, ਥੋੜਾ ਜਿਹਾ ਕਾਲਾ ਭਾ ਰੰਗ ਮਾਰਦਾ ਹੈ। ਤਾਂ ਨਿਰਮਲ ਜਲ ਸਾਫ਼, ਪਰ ਦਿਸਦਾ ਕਾਲੇ ਜੇ ਰੰਗ ਦਾ ਹੈ, ਇਸ ਕਰਕੇ ਇਹਨੂੰ ਸ਼ਾਮ ਵਰਣੀ ਵੀ ਕਹਿੰਦੇ ਹਨ। ਕਹਿੰਦੇ ਸ਼ਾਮ ਵਰਣੀ ਜਮਨਾ ਹੈ ਜਿਹਦੇ ਵਿਚੋਂ ਬੜਾ ਸੁੰਦਰ ਨਿਰਮਲ ਸਵੱਛ ਜਲ ਚੱਲਦਾ ਨਜ਼ਰ ਆ ਰਿਹਾ।
ਬਿਲਸੇ ਜੈ ਕੈ ਥਿਰ ਕੈ ਫਿਰ ਕੈ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਮਨਾ ਦੇ ਕੰਢੇ ਤੇ ਵਿਚਰਨਾ ਕੀਤਾ, ਜਮਨਾ ਦਾ ਕੰਢਾ ਮਹਾਰਾਜ ਜੀ ਵੇਖਦੇ ਹਨ।
ਸੋ ਸਭ ਦੇਖਤ ਨਾਨਾ ਥਲ ਕੋ,
ਅਨੇਕਾਂ ਪ੍ਰਕਾਰ ਦੀਆਂ ਥਾਵਾਂ ਮਥੁਰਾ ਦੇ ਵਿਚ ਬਣੀਆਂ ਹੋਈਆਂ, ਉਹ ਸਾਰੀਆਂ ਥਾਵਾਂ ਮਹਾਰਾਜ ਜੀ ਫਿਰ ਕੇ ਗੁਰੂ ਕਲਗੀਧਰ ਜੀ ਵੇਖਦੇ ਹਨ।
ਕਰੇ ਸੰਹਾਰ ਦੁਸ਼ਟ ਦਲ ਬਲ ਕੋ,
ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਾਰੀਆਂ ਜਗ੍ਹਾਵਾਂ ਵੇਖਦੇ ਨੇ ਜਿਨ੍ਹਾਂ ਜਗ੍ਹਾਵਾਂ ਤੇ ਭਗਵਾਨ ਕ੍ਰਿਸ਼ਨ ਨੇ ਬੜੇ ਬੜੇ ਦਾਨਵਾਂ ਨੂੰ, ਬੜੇ ਬੜੇ ਰਾਕਸ਼ਾਂ ਨੂੰ ਮਾਰਿਆ ਹੈ।
ਸੂਰਜ ਸੁਤਾ ਪਾਰ ਗੁਰ ਗਏ,
ਕਲਗੀਧਰ ਪਾਤਸ਼ਾਹ ਵਿਚਰਦਿਆਂ ਵਿਚਰਦਿਆਂ ਜਮਨਾ ਨਦੀ ਪਾਰ ਕਰਕੇ ਚਲੇ ਗਏ ਹਨ।
ਗੋਕਲ ਲੋਕ ਬਿਲੋਕਤ ਭਏ,
ਜਮਨਾ ਪਾਰ ਕੀਤੀ ਤੇ ਪਾਰਲੇ ਪਾਸੇ ਗੋਕਲਪੁਰੀ ਹੈ, ਜਿੱਥੇ ਭਗਵਾਨ ਕ੍ਰਿਸ਼ਨ ਜੀ ਦਾ ਬਚਪਨ ਬੀਤਿਆ, ਉਸ ਗੋਕਲਪੁਰੀ ਵਿਚ ਮਹਾਰਾਜ ਗੁਰੂ ਕਲਗੀਧਰ ਜੀ ਗਏ ਹਨ।
ਜਿਸ ਥਲ ਹੁਤੀ ਪੂਤਨਾ ਪਾਪਨ,
ਜਿਸ ਜਗ੍ਹਾ ਤੇ ਪੂਤਨਾ ਪਾਪਨ ਸੀ ਜੋ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਆਈ ਸੀ।
ਤ੍ਰਿਣ ਵਰਤ ਖਲ ਕੀ ਨਸ ਖਾਪਨ,
ਜਿੱਥੇ ਪੂਤਨਾ ਦਾ ਸੰਘਾਰ ਕੀਤਾ, ਪੂਤਨਾ ਨੂੰ ਮਾਰਿਆ। ਜਿਸ ਜਗ੍ਹਾ ਤੇ ਤਰਣਾਵਰਤ ਨਾਮ ਦਾ ਇੱਕ ਦਾਨਵ ਸੀ ਰਾਕਸ਼ ਸੀ ਉਸ ਨੂੰ ਮਾਰਿਆ।
ਦੁਸ਼ਟ ਬਕਾਸੁਰ ਬਲੀ ਬਿਦਰਾਇਓ,
ਜਿੱਥੇ ਇੱਕ ਬਕਾਸੁਰ ਨਾਮ ਦਾ ਬੜਾ ਭਿਆਨਕ ਦਾਨਵ ਸੀ, ਦੁਸ਼ਟ ਸੀ, ਇਹ ਕੰਸ ਦੇ ਭੇਜੇ ਹੋਏ ਆਉਂਦੇ ਸੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ, ਤੇ ਬਕਾਸੁਰ ਨੂੰ ਵੀ ਗੋਕਲ ਦੀ ਨਗਰੀ ਜਿਹੜੀ ਧਰਤੀ ਹੈ ਉਥੇ ਸ੍ਰੀ ਕ੍ਰਿਸ਼ਨ ਜੀ ਨੇ ਮਾਰਿਆ ਸੰਘਾਰਿਆ।
ਨਾਸ਼ ਅਗਾਸੁਰ ਕੋ ਕਰ ਡਾਰਿਓ,
ਅਗਾਸੁਰ ਨਾਮ ਦਾ ਇੱਕ ਦਾਨਵ ਸੀ ਰਾਕਸ਼ ਸੀ ਉਹਦਾ ਵੀ ਨਾਸ ਕੀਤਾ, ਉਸ ਨੂੰ ਵੀ ਮਾਰਿਆ।
ਵ੍ਰਿੰਦਾਵਨ ਅਵਲੋਕਿਓ ਨਾਥ,
ਸਤਿਗੁਰੂ ਜੀ ਉਹ ਸਾਰੀਆਂ ਜਗ੍ਹਾਵਾਂ ਵੇਖ ਰਹੇ ਨੇ, ਥਾਂ ਥਾਂ ਤੇ ਮੰਦਰ ਬਣੇ ਹੋਏ ਨੇ, ਕੁਝ ਤਾਂ ਇਤਿਹਾਸਕ ਥਾਵਾਂ ਨੇ ਜਿੱਥੇ ਸ੍ਰੀ ਕ੍ਰਿਸ਼ਨ ਜੀ ਨੇ ਕੁਝ ਵਿਲਾਸ ਕੀਤੇ ਨੇ, ਕਈ ਉਦਾਂ ਹੀ ਬਣਾ ਲਏ ਨੇ। ਉੱਥੇ ਦੇ ਜਿਹੜੇ ਪਾਂਡੇ ਨੇ ਉਨ੍ਹਾਂ ਨੇ ਗੁੱਠ ਗੁੱਠ ਦੇ ਉੱਤੇ ਗਲੀ ਦੀ ਨੁੱਕਰ ਨੁੱਕਰ ਤੇ ਮੰਦਰ ਬਣਾਏ ਤੇ ਉਦਾਂ ਹੀ ਇਤਿਹਾਸ ਬਣਾ ਲਿਆ ਜੇ ਇੱਥੇ ਕ੍ਰਿਸ਼ਨ ਜੀ ਨੇ ਬਹਿ ਕੇ ਰੋਟੀ ਖਾਧੀ ਸੀ, ਜੇ ਇੱਥੇ ਭਗਵਾਨ ਕ੍ਰਿਸ਼ਨ ਜੀ ਨੇ ਬਹਿ ਕੇ ਬਾਂਸਰੀ ਵਜਾਈ ਸੀ, ਉਹ ਆਪਣੇ ਕੋਲੋਂ ਹੀ ਉਨ੍ਹਾਂ ਸਥਾਨਾਂ ਦੇ ਇਤਿਹਾਸ ਬਣਾ ਲਏ, ਕੁਝ ਤਾਂ ਇਤਿਹਾਸਕ ਥਾਵਾਂ ਹਨ ਵੀ। ਤੋ ਇਸ ਤਰ੍ਹਾਂ ਮਹਾਰਾਜ ਜਗਤ ਨਾਥ ਗੁਰੂ ਕਲਗੀਧਰ ਜੀ ਉਹ ਸਾਰੀਆਂ ਥਾਵਾਂ ਵਿਚਰ ਕੇ ਵੇਖ ਰਹੇ ਹਨ।
ਜੈ ਖੇਲੇ ਗੋਪੀ ਗਨ ਸਾਤ,
ਇਸ ਜਗ੍ਹਾ ਤੇ ਸ੍ਰੀ ਕ੍ਰਿਸ਼ਨ ਜੀ ਰਾਸ ਲੀਲਾ ਕਰਦੇ ਰਹੇ, ਗੋਪੀਆਂ ਦੇ ਨਾਲ ਖੇਡਦੇ ਰਹੇ।
ਖੇਲ ਰਾਸ ਮੰਡਲ ਜੈ ਕਰੇ,
ਰਾਸ ਮੰਡਲ ਕੀਤੀ ਸ੍ਰੀ ਕ੍ਰਿਸ਼ਨ ਜੀ ਨੇ, ਉਹ ਸਾਰੀਆਂ ਥਾਵਾਂ ਗੁਰੂ ਕਲਗੀਧਰ ਜੀ ਨੇ ਵਿਚਰ ਕੇ ਵੇਖੀਆਂ ਨੇ, ਕਿਉਂਕਿ ਦਸਵੇਂ ਪਾਤਸ਼ਾਹ ਨੇ ਖੁਦ ਕ੍ਰਿਸ਼ਨਾ ਅਵਤਾਰ ਲਿਖਿਆ ਤੇ ਕ੍ਰਿਸ਼ਨਾ ਅਵਤਾਰ ਦੀ ਕਥਾ ਦੇ ਵਿਚ ਮਹਾਰਾਜ ਜੀ ਨੇ ਉਨ੍ਹਾਂ ਸਾਰੀਆਂ ਕਥਾਵਾਂ ਦਾ ਵਰਣਨ ਵੀ ਕੀਤਾ। ਹੁਣ ਮਹਾਰਾਜ ਜੀ ਨੂੰ ਮੌਕਾ ਮਿਲਿਆ ਉਹ ਸਾਰੀਆਂ ਜਗ੍ਹਾਵਾਂ ਨੂੰ ਵੇਖਣ ਦਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਿਚਰ ਕੇ ਉਹ ਸਾਰੀਆਂ ਥਾਵਾਂ ਵੇਖ ਰਹੇ ਨੇ।
ਕਮਲਾਸਨ ਬਛਰੇ ਦਨ ਹਰੇ,
ਬ੍ਰਹਮਾ ਨੇ ਪ੍ਰੀਖਿਆ ਲੈਣ ਵਾਸਤੇ ਭਗਵਾਨ ਕ੍ਰਿਸ਼ਨ ਜੀ ਦੀਆਂ ਗਊਆਂ ਦੇ ਜਿਹੜੇ ਬਛੜੇ ਸਨ ਉਹ ਹਰ ਲਏ ਸਨ, ਚੁਰਾ ਲਏ ਸਨ, ਤੇ ਕ੍ਰਿਸ਼ਨ ਜੀ ਨੇ ਦੁਬਾਰਾ ਉਹ ਬਛੜਿਆਂ ਦੀ ਰਚਨਾ ਕਰ ਦਿੱਤੀ ਸੀ।
ਜਹਾਂ ਗੋਵਰਧਨ ਕਰ ਪਰ ਤਾਰਿਓ,
ਜਿਸ ਜਗ੍ਹਾ ਤੇ ਸ੍ਰੀ ਕ੍ਰਿਸ਼ਨ ਨੇ ਗੋਵਰਧਨ ਨਾਮ ਦਾ ਪਹਾੜ ਉਹ ਆਪਣੀ ਉਂਗਲੀ ਤੇ ਚੁੱਕਿਆ ਸੀ, ਅੱਜ ਵੀ ਉਹ ਗੋਵਰਧਨ ਨਾਮ ਦਾ ਪਹਾੜ ਉੱਥੇ ਹੈ ਮਥੁਰਾ ਦੇ ਵਿੱਚ, ਲੋਕ ਉਹਦੀ ਪਰਿਕਰਮਾ ਕਰਦੇ ਨੇ, ਤਕਰੀਬਨ 16 ਕੋਹ ਦੀ ਉਹ ਪਰਿਕਰਮਾ ਦੱਸੀ ਜਾਂਦੀ, ਆਲੇ ਦੁਆਲੇ ਫਿਰ ਕੇ ਉਸ ਦੀ ਪਰਿਕਰਮਾ ਕਰਦੇ ਨੇ, ਤੇ ਉਹਨੂੰ ਕਹਿੰਦੇ ਜੀ ਇਹ ਭਗਵਾਨ ਕ੍ਰਿਸ਼ਨ ਦਾ, ਹੁਣ ਉਹ ਪਹਾੜ ਪੂਰਾ ਤਾਂ ਨਹੀਂ ਨਜ਼ਰ ਆਉਂਦਾ, ਉੱਤੇ ਨਗਰ ਵਸ ਗਿਆ ਪਰ ਥੋੜਾ ਜਿਹਾ ਉੱਚਾ ਬਣਿਆ ਹੋਇਆ, ਤੇ ਉੱਥੇ ਦੇ ਲੋਕ ਦੱਸਦੇ ਨੇ ਵੀ ਇਹ ਗੋਵਰਧਨ ਪਹਾੜ ਹੈ। ਇਹਦਾ ਇਤਿਹਾਸ ਇਸ ਤਰ੍ਹਾਂ ਆਉਂਦਾ ਜਿਵੇਂ ਦਸਵੇਂ ਪਾਤਸ਼ਾਹ ਨੇ ਕ੍ਰਿਸ਼ਨਾ ਅਵਤਾਰ ਚ ਲਿਖਿਆ ਕਿ ਲੋਕ ਜਿਹੜੇ ਸਨ ਗੋਕੁਲ ਦੇ ਨਿਵਾਸੀ ਉਹ ਜਿਹੜੇ ਸਨ ਉਹ ਪਹਿਲਾਂ ਇੰਦਰ ਦੀ ਪੂਜਾ ਕਰਦੇ ਸਨ, ਕਹਿੰਦੇ ਜੀ ਇੰਦਰ ਹੈ ਉਹ ਮੀਂਹ ਪਾਉਂਦਾ ਵਰਖਾ ਪਾਉਂਦਾ। ਉਹ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਬਈ ਇੰਦਰ ਤਾਂ ਇੱਕ ਕਰਿੰਦਾ ਹੈ, ਮੀਂਹ ਪਾਉਣ ਵਾਲਾ ਤਾਂ ਪਰਮੇਸ਼ਰ ਹੈ, ਤੁਹਾਨੂੰ ਪਰਮੇਸ਼ਰ ਦੀ ਪੂਜਾ ਕਰਨੀ ਚਾਹੀਦੀ ਹੈ। ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਪਰਮੇਸ਼ਰ ਕੌਣ ਹੈ। ਉਹ ਕਹਿਣ ਲੱਗੇ ਬਈ ਪਰਮੇਸ਼ਰ ਹੈ ਜਿਹੜਾ ਸਾਰੇ ਪਾਸੇ ਵਿਆਪਕ ਹੈ। ਉਹ ਕਹਿਣ ਲੱਗੇ ਅਸੀਂ ਕਿਵੇਂ ਮੰਨੀਏ। ਇੰਦਰ ਇਸ ਗੱਲ ਤੇ ਕੁਰਦਤ ਹੋ ਗਿਆ ਵੀ ਮੇਰੀ ਪੂਜਾ ਤੂੰ ਹਟਾ ਦਿੱਤਾ, ਉਹਨੇ ਬੜੇ ਜ਼ੋਰ ਦਾ ਮੀਂਹ ਪਾਇਆ ਤੇ ਜਿੰਨੇ ਉੱਥੇ ਦੇ ਲੋਕ ਸਨ ਗੋਕੁਲ ਨਿਵਾਸੀ ਉਹਨਾਂ ਨੂੰ ਬਚਾਉਣ ਵਾਸਤੇ ਸ੍ਰੀ ਕ੍ਰਿਸ਼ਨ ਨੇ ਇਹ ਗੋਵਰਧਨ ਨਾਮ ਦਾ ਇੱਕ ਬਹੁਤ ਵੱਡਾ ਪਹਾੜ ਸੀ ਇਹਨੂੰ ਆਪਣੀ ਉਂਗਲੀ ਤੇ ਚੁੱਕ ਲਿਆ ਔਰ ਸਾਰੇ ਲੋਕਾਂ ਦੀ ਰੱਖਿਆ ਕੀਤੀ ਸੀ। ਇਹ ਇਤਿਹਾਸ ਦੱਸਿਆ ਜਾਂਦਾ ਗੋਵਰਧਨ ਪਹਾੜ ਦਾ, ਕਹਿੰਦੇ ਉਹ ਜਿੱਥੇ ਗੋਵਰਧਨ ਪਹਾੜ ਹੈ ਉੱਥੇ ਵੀ ਮੰਦਰ ਬਣੇ ਹੋਏ ਨੇ ਤੇ ਉਹ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਿਚਰ ਕੇ ਵੇਖੇ ਹਨ।
ਜੈ ਸੁਰ ਪਤ ਕੋ ਮਾਨ ਨਿਵਾਰਿਓ,
ਜਗ੍ਹਾ ਤੇ ਇੰਦਰ ਦਾ ਮਾਨ ਤੋੜਿਆ ਸੀ, ਇੰਦਰ ਦਾ ਹੰਕਾਰ ਤੋੜਿਆ ਸੀ ਔਰ ਇੰਦਰ ਨੂੰ ਭਗਵਾਨ ਕ੍ਰਿਸ਼ਨ ਦੀ ਆਨ ਮੰਨਣੀ ਪਈ ਸੀ ਔਰ ਉਹਨਾਂ ਦੀ ਸ਼ਰਨ ਵਿਚ ਝੁਕਿਆ ਸੀ।
ਕਾਲੀ ਤਾਲ ਬਿਲੋਕੇ ਉਹ ਜਾਏ,
ਕਾਲੀ ਨਾਥ ਦਾ ਉਹ ਤਲਾਬ ਜਿੱਥੇ ਕਾਲੀ ਨੂੰ ਨੱਥਿਆ ਸੀ, ਕਾਲੀ ਨਾਥ ਨੂੰ ਨੱਥ ਕੇ ਉਹਨੂੰ ਆਪਣੇ ਕਾਬੂ ਵਿਚ ਕੀਤਾ ਸੀ, ਉਹਦਾ ਜਿਹੜਾ ਤਾਲ ਹੈ ਉਹ ਵੇਖਿਆ ਹੈ।
ਚੜ ਕਦਮ ਪਰ ਕੂਦੇ ਤਾਏ,
ਔਰ ਉਸ ਜਗ੍ਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਇਸ ਪ੍ਰਕਾਰ ਦਾ ਜਿਹੜਾ ਬ੍ਰਿਛ ਹੈ ਕਦੰਬ ਦਾ ਜਿੱਥੇ ਸ੍ਰੀ ਕ੍ਰਿਸ਼ਨ ਜੀ ਖੇਡਦੇ ਰਹੇ ਉਹ ਵੀ ਮਹਾਰਾਜ ਜੀ ਦੇ ਵੇਖੇ।
ਕੁੰਜ ਗਲੀਨ ਥੇਲ ਜੈ ਕਰੇ,
ਅਨੇਕਾਂ ਪ੍ਰਕਾਰ ਦੀਆਂ ਸੁੰਦਰ ਗਲੀਆਂ ਜਿੱਥੇ ਕ੍ਰਿਸ਼ਨ ਜੀ ਲੀਲਾ ਕਰਦੇ ਰਹੇ, ਉਹਨਾਂ ਗਲੀਆਂ ਵਿਚ ਗੁਰੂ ਕਲਗੀਧਰ ਪਾਤਸ਼ਾਹ ਜੀ ਲੰਘ ਰਹੇ ਨੇ, ਚਰਨ ਪਾ ਕੇ ਉਹਨਾਂ ਗਲੀਆਂ ਨੂੰ ਵੀ ਪਵਿੱਤਰ ਕਰ ਰਹੇ ਨੇ।
ਜੈ ਗੋਪੀ ਗਨ ਕੇ ਪਟ ਹਰੇ,
ਇਸ ਜਗ੍ਹਾ ਤੇ ਗੋਪੀਆਂ ਦੇ ਵਸਤਰ ਹਰੇ ਸਨ, ਉਹ ਜਗ੍ਹਾ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਉੱਥੇ ਘਾਟ ਬਣਿਆ ਹੋਇਆ ਜਮਨਾ ਕੰਢਿਓ ਵੇਖਿਆ ਹੈ।
ਜੈ ਤੇਨਕ ਅਰ ਕੇ ਸੀ ਮਾਰੇ,
ਜਿੱਥੇ ਤੇਨਕ ਨਾਮ ਦੇ ਰਾਕਸ਼ ਨੂੰ ਮਾਰਿਆ ਸੀ, ਜਿੱਥੇ ਤੇਨਕ ਦੇ ਨਾਲ ਕੇਸੀ ਨਾਮਕ ਬਹੁਤ ਵੱਡਾ ਭਾਰੀ ਦਾਨਵ ਸੀ ਉਹਨੂੰ ਮਾਰਿਆ ਹੈ।
ਇਤਿਹਾਦਕ ਫਿਰ ਥਾਨ ਨਿਹਾਰੇ,
ਇਤਿਹਾਦਕ ਬਹੁਤ ਥਾਵਾਂ ਫਿਰ ਫਿਰ ਕੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਵੇਖੀਆਂ ਹਨ।
ਕ੍ਰਿਸ਼ਨ ਰੂਪ ਤਰ ਖਿਲੇ ਕਨੇਰੇ,
ਜਿੱਥੇ ਭਗਵਾਨ ਕ੍ਰਿਸ਼ਨ ਜੀ ਕ੍ਰਿਸ਼ਨ ਰੂਪ ਹੋ ਕਰਕੇ ਖੇਡਦੇ ਰਹੇ,
ਗੁਰੂ ਰੂਪ ਤਰ ਸੋ ਫਿਰ ਹੇਰੇ,
ਹੁਣ ਅਕਾਲ ਪੁਰਖ ਜੀ ਗੁਰੂ ਰੂਪ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਧਾਰਨ ਕਰਕੇ ਆ ਕੇ ਵਿਚਰ ਰਹੇ ਹਨ।
ਜਮਨਾ ਕੋ ਉਲੰਘ ਪੁਨ ਆਏ,
ਮਹਾਰਾਜ ਜੀ ਫਿਰ ਜਮਨਾ ਨੂੰ ਲੰਘ ਕੇ ਵਾਪਸ ਆਏ ਹਨ।
ਜੈ ਧੁਬੀਆ ਹੱਥ ਸੋ ਦਰਸਾਏ,
ਪਰ ਜਿਸ ਜਗ੍ਹਾ ਤੇ ਧੁਬੀਆ ਧੋਬੀ ਸੀ ਜਿਹਨੂੰ ਮਹਾਰਾਜ ਜੀ ਭਗਵਾਨ ਕ੍ਰਿਸ਼ਨ ਜੀ ਨੇ ਮਾਰਿਆ ਸੀ, ਕੰਸ ਦਾ ਧੋਬੀ ਸੀ, ਇਹਨੂੰ ਮਾਰ ਕੇ ਭਜਾਇਆ ਸੀ, ਉਹ ਜਗ੍ਹਾ ਵੀ ਮਹਾਰਾਜ ਗੁਰੂ ਕਲਗੀਧਰ ਨੇ ਵੇਖੀ ਹੈ।
ਮਿਲੀ ਕੁਬਰੀ ਕੁਬ ਸੁਧਾਰਾ,
ਜਿੱਥੇ ਕੁਬਜਾ ਮਿਲੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਕੁਬਜਾ ਦਾ ਜ਼ਿਕਰ ਆਉਂਦਾ ਹੈ, ਜਿੱਥੇ ਕੁਬਜਾ ਮਿਲੀ ਸੀ ਭਗਵਾਨ ਕ੍ਰਿਸ਼ਨ ਨੂੰ, ਔਰ ਸ੍ਰੀ ਕ੍ਰਿਸ਼ਨ ਜੀ ਨੇ ਠੋਡੀ ਤੇ ਹੱਥ ਰੱਖ ਕੇ ਉਹਦਾ ਕੁਬ ਕੱਢ ਦਿੱਤਾ ਸੀ, ਉਹਨੂੰ ਸਿੱਧਾ ਬਣਾ ਦਿੱਤਾ ਸੀ, ਇਹ ਮਾਲਣ ਸੀ। ਤਾਰੀ ਲੇ ਬਿਨ ਰੂਪ ਕੁਬਜਾ ਵਿਆਦ ਅਜਾਮਲ ਤਾਰੀ ਲੇ, ਭਗਤ ਨਾਮਦੇਵ ਜੀ ਦਾ ਵਚਨ ਹੈ ਕਿ ਜਿਹੜੀ ਰੂਪ ਤੋਂ ਵਿਹੋਣੀ ਕੁਬਜਾ ਸੀ ਉਹਨੂੰ ਵੀ ਭਗਵਾਨ ਕ੍ਰਿਸ਼ਨ ਜੀ ਰੂਪ ਹੋ ਕੇ ਅਕਾਲ ਪੁਰਖ ਜੀ ਨੇ ਤਾਰਿਆ, ਉਹ ਜਿੱਥੇ ਕੁਬਜਾ ਦਾ ਕੁਬ ਕੱਢਿਆ ਸੀ ਉਹਦਾ ਉਧਾਰ ਕੀਤਾ ਸੀ, ਉਹ ਜਗ੍ਹਾ ਵੀ ਦਸਵੇਂ ਪਾਤਸ਼ਾਹ ਨੇ ਵੇਖੀ ਹੈ।
ਬਹੁਰ ਤਨੁਖ ਤੋੜੇ ਹੋ ਤਰ ਡਾਰਾ,
ਫਿਰ ਜਿਸ ਜਗ੍ਹਾ ਤੇ ਤਨਖ ਤੋੜਿਆ ਸੀ ਸ੍ਰੀ ਕ੍ਰਿਸ਼ਨ ਜੀ ਨੇ, ਉਹ ਜਗ੍ਹਾ ਮਹਾਰਾਜ ਜੀ ਨੇ ਵੇਖੀ।
ਕੁੰਚਰ ਖੂਨੀ ਦੰਤ ਉਖਾਰੇ,
ਕੰਸ ਦੇ ਦਰਵਾਜੇ ਦੇ ਉੱਤੇ ਇੱਕ ਬੜਾ ਭਿਆਨਕ ਖੂਨੀ ਹਾਥੀ ਸੀ, ਜਿਸ ਹਾਥੀ ਨੂੰ ਸ੍ਰੀ ਕ੍ਰਿਸ਼ਨ ਜੀ ਨੇ ਜਿਹਦੇ ਦੰਦ ਪੁੱਟ ਕੇ ਰੱਖ ਦਿੱਤੇ ਸਨ, ਉਹ ਜਗ੍ਹਾ ਵੀ ਵੇਖੀ ਗੁਰੂ ਕਲਗੀਧਰ ਨੇ।
ਮਲ ਚੰਡੂਰ ਮੁਸ਼ਟ ਜੈ ਮਾਰੇ,
ਚੰਡੂਰ ਆਦਿਕ ਜਿਹੜੇ ਮਲ ਸਨ, ਪਹਿਲਵਾਨ ਸਨ, ਕੰਸ ਦਾ ਪਹਿਲਵਾਨ ਸੀ ਚੰਡੂਰ, ਉਹਨੂੰ ਵੀ ਕ੍ਰਿਸ਼ਨ ਜੀ ਨੇ ਮਾਰਿਆ ਸੀ, ਉਹ ਜਗ੍ਹਾ ਵੀ ਮਹਾਰਾਜ ਜੀ ਨੇ ਵੇਖੀ ਹੈ।
ਕੰਸ ਦਮਾ ਦਮ ਬੌਰ ਨਿਹਾਰਾ,
ਕੰਸ ਦਾ ਦਮਦਮਾ ਜਿੱਥੇ ਕੰਸ ਨੂੰ ਮਾਰਿਆ ਸੀ, ਕੇਸਾਂ ਤੋਂ ਪਕੜ ਕੇ ਪਟਕੀਰ ਕੇ ਮਾਰਿਆ ਸੀ, ਇਹਦੇ ਪ੍ਰਾਣ ਕੱਢੇ ਸਨ।
ਪਕੜ ਕੇਸ ਤੇ ਜਹਾਂ ਪਛਾਰਾ,
ਕੰਸ ਕੇਸੀ ਪਕੜ ਗਿਰਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਅਕਾਲ ਪੁਰਖ ਜੀ ਕੋਲੋਂ ਬਲ ਲੈ ਕੇ ਜਿਸ ਜਗ੍ਹਾ ਤੇ ਸ੍ਰੀ ਕ੍ਰਿਸ਼ਨ ਜੀ ਨੇ ਕੰਸ ਦੇ ਕੇਸਾਂ ਤੋਂ ਪਕੜ ਕੇ ਇਸ ਨੂੰ ਮਾਰਿਆ ਸੀ, ਇਸ ਦਾ ਵੱਧ ਕੀਤਾ ਸੀ, ਨਾਸ ਕੀਤਾ ਸੀ, ਉਹ ਜਗ੍ਹਾ ਵੀ ਗੁਰੂ ਕਲਗੀਧਰ ਜੀ ਨੇ ਵੇਖੀ ਹੈ।
ਪੁਨ ਬਿਸਰਾਤ ਘਾਟ ਪਰ ਆਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਬਿਸਰਾਤ ਨਾਮ ਦਾ ਇੱਕ ਘਾਟ ਹੈ ਜਿੱਥੇ ਕ੍ਰਿਸ਼ਨ ਜੀ ਕੰਸ ਨੂੰ ਮਾਰ ਕੇ ਆਰਾਮ ਕਰਨ ਲਈ ਬੈਠੇ ਸੀ ਨਾ, ਉਹ ਜਗ੍ਹਾ ਦਾ ਨਾਮ ਹੈ ਬਿਸਰਾਤ ਘਾਟ, ਉਥੇ ਫਿਰ ਮਹਾਰਾਜ ਜੀ ਗੁਰੂ ਕਲਗੀਧਰ ਜੀ ਆਏ ਨੇ।
ਦਿਓ ਦਾਨ ਦਿਜ ਤੈ ਸਮੁਦਾਏ,
ਬੜੇ ਬ੍ਰਾਹਮਣ ਲੋਕ ਆ ਗਏ ਉਥੇ ਦਾਨ ਲੈਣ ਵਾਸਤੇ, ਮੰਗਤੇ ਬੜੇ ਆ ਗਏ, ਬ੍ਰਾਹਮਣ ਹੀ ਉਥੇ ਜਿਆਦਾ ਮੰਗਤੇ ਜਾਚਕ ਨੇ, ਉਹ ਆ ਗਏ ਕਿ ਦਸਵੇਂ ਪਾਤਸ਼ਾਹ ਆਏ ਨੇ, ਬੜੇ ਦਾਨੀ ਨੇ, ਤੇ ਉਹ ਦਾਨ ਮੰਗਣ ਲਈ ਆ ਗਏ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿਚ ਦਾਨ ਮੰਗਦੇ ਮਹਾਰਾਜ ਜੀ ਦੇ ਕੋਲੋਂ, ਤੇ ਕਲਗੀਧਰ ਜੀ ਸਭ ਦੀਆਂ ਝੋਲੀਆਂ ਭਰ ਰਹੇ ਨੇ।
ਸੂਰਜ ਤਨੁ ਜਾ ਤਟ ਸ਼ੁਭ ਹੇਰਾ,
ਜਮਨਾ ਸੂਰਜ ਦੀ ਲੜਕੀ ਹੈ ਨਾ, ਜਮਨਾ ਨਦੀ ਇਹ ਸੂਰਜ ਤਨ ਜਾ ਮੰਨੀ ਜਾਂਦੀ ਹੈ, ਤੋ ਸੂਰਗ ਤਨੀਆਂ ਜਮਨਾ ਦੇ ਕੰਢੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ, ਤੱਟ ਵੇਖ ਰਹੇ ਨੇ।
ਵਰਤ ਪਏ ਸਤ ਗੁਰ ਤੈ ਡੇਰਾ,
ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡੇਰਾ ਕੀਤਾ ਹੈ।
ਜਬ ਟਿਕ ਗਏ ਲੋਕ ਸਮੁਦਾਏ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟਿਕਾਣਾ ਕਰ ਲਿਆ, ਸਾਰੇ ਲੋਕ ਆ ਕੇ ਮਹਾਰਾਜ ਜੀ ਕੋਲ ਟਿਕ ਗਏ।
ਪਲਵੰਗਮ ਗਨ ਕੂਦ ਤੇ ਆਏ,
ਇਹਨੂੰ ਬਾਂਦਰ ਆ ਗਏ, ਉੱਥੇ ਕੁੱਦਦਿਆਂ ਕੁੱਦਦਿਆਂ ਬਾਂਦਰ ਬੜੇ ਨੇ, ਬਾਂਦਰ ਆ ਗਏ ਬਹੁਤ ਸਾਰੇ ਕੁੱਦਦਿਆਂ ਕੁੱਦਦਿਆਂ
ਤੋਤ ਵਿਚਰਤ ਚਪਲ ਵਿਸਾਲਾ
ਬਾਂਦਰਾਂ ਦੀ ਸੁਭਾਅ ਜਾਤੀ ਐਸੀ ਆ ਵੀ ਉਹ ਚੰਚਲ ਹੁੰਦੇ ਨੇ ਬਹੁਤ ਜ਼ਿਆਦਾ ਕਦੇ ਸੱਜੇ ਕਦੇ ਖੱਬੇ ਕੁੱਦਦੇ ਜਾ ਰਹੇ ਨੇ
ਲਾਂਗੁਲ ਬੰਕ ਉਤੰਗੇ ਜਾਲਾ
ਲੰਮੀਆਂ ਲੰਮੀਆਂ ਉਹਨਾਂ ਦੀਆਂ ਪੂੰਛਾਂ ਹਨ ਔਰ ਉਹ ਪੂੰਛਾਂ ਨੂੰ ਸਟਕਾਉਂਦੇ ਹੋਏ ਇਧਰ ਉਧਰ ਦੌੜੇ ਫਿਰਦੇ ਨੇ
ਇੱਕ ਸਿੰਘ ਕੀ ਸਿਪਰ ਧਰੀ ਹੈ
ਇੱਕ ਸਿੰਘ ਨੇ ਕਿਤੇ ਢਾਲ ਲਾ ਕੇ ਰੱਖੀ ਸੀ ਆਪਣੀ ਮੋਢਿਆਂ ਤੋਂ ਇੱਕ ਢਾਲ ਉੱਥੇ ਰੱਖੀ ਹੋਈ ਸੀ ਤੇ ਉਹਦਾ ਧਿਆਨ ਕਿਤੇ ਪਾਸੇ ਹੋ ਗਿਆ
ਬਾਂਦਰ ਪਹੁੰਚ ਸੁਗ੍ਰਹਿਣ ਕਰੀ ਹੈ
ਬਾਂਦਰ ਬੜੇ ਚੰਚਲ ਹੁੰਦੇ ਨੇ ਕੀ ਕੀਤਾ ਇੱਕ ਬਾਂਦਰ ਆ ਕੇ ਉਹ ਸਿੰਘ ਦੀ ਢਾਲ ਚੁੱਕ ਕੇ ਲੈ ਗਿਆ ਢਾਲ ਰੱਖੀ ਸੀ ਸਿੰਘ ਨੇ ਤੇ ਬਾਂਦਰ ਆਇਆ ਉਹਨੇ ਮਹਾਰਾਜ ਜੀ ਦੇ ਉਹ ਸਿੰਘ ਦੀ ਢਾਲ ਚੁੱਕੀ ਤੇ ਢਾਲ ਚੁੱਕ ਕੇ ਦੌੜ ਪਿਆ
ਲੈ ਕਰ ਚੜੇ ਉਹ ਸਰੋਵਰ ਤਾਏ
ਇੱਕ ਦਰਖਤ ਸੀ ਉਹ ਢਾਲ ਲੈ ਕੇ ਬਾਂਦਰ ਦਰਖਤ ਤੇ ਜਾ ਚੜਿਆ ਛਾਲ ਮਾਰ ਕੇ ਦਰਖਤ ਤੇ ਜਾ ਚੜਿਆ ਢਾਲ ਉਹਦੇ ਆਪਣੇ ਹੱਥ ਵਿਚ ਫੜੀ ਹੋਈ ਹੈ
ਉਪਕ ਸਿੰਘ ਤਬ ਲਈ ਰਸਾਏ
ਸਿੰਘ ਨੂੰ ਗੁੱਸਾ ਆ ਗਿਆ ਵੀ ਮੇਰੀ ਢਾਲ ਲੈ ਗਿਆ ਇਹ ਬਾਂਦਰ ਉਹਨੇ ਬੰਦੂਕ ਦਾ ਨਿਸ਼ਾਨਾ ਬੰਨ ਲਿਆ ਗੋਲੀ ਭਰ ਲਈ ਬੰਦੂਕ ਵਿਚ ਇਹਨੂੰ ਗੋਲੀ ਮਾਰ ਕੇ ਕਿਉਂਕਿ ਓਦਾਂ ਇਹਨੇ ਢਾਲ ਨਹੀਂ ਦੇਣੀ ਇਹਨੇ ਲੈ ਕੇ ਦੌੜ ਜਾਣਾ ਤੇ ਸਿੰਘਾਂ ਨੂੰ ਸ਼ਸਤਰਾਂ ਨਾਲ ਪਿਆਰ ਹੁੰਦਾ ਤੇ ਉਹ ਢਾਲ ਲੈਣ ਵਾਸਤੇ ਸਿੰਘ ਨੇ ਬਾਂਦਰ ਨੂੰ ਮਾਰਨ ਦੀ ਤਿਆਰੀ ਕਰ ਲਈ ਬੰਦੂਕ ਤਿਆਰ ਕਰ ਲਈ
ਲੱਗੇ ਉਹ ਪ੍ਰਹਾਰਨ ਤਰ ਤਰ ਹੱਥ
ਹੱਥ ਵਿਚ ਪਕੜ ਕੇ ਬੰਦੂਕ ਸਿੰਘ ਨਿਸ਼ਾਨਾ ਲਾਣ ਲੱਗਾ ਗੋਲੀ ਡਾਗਣ ਹੀ ਲੱਗਾ ਸੀ
ਵਰਜਨ ਕਰੇ ਉਹ ਤਬੈ ਗੁਰਨਾਥ
ਸਰਗੀ ਧਰ ਨੇ ਵਰਗ ਦਿੱਤਾ ਨਾ ਬਈ ਇਹਨੂੰ ਨਾ ਮਾਰ ਕਿਉਂ ਮਾਰਦਾ ਜੀਵ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਿੰਘ ਨੂੰ ਰੋਕ ਦਿੱਤਾ
ਜਿਉਂ ਜਿਉਂ ਤਰੂ ਪਰ ਤੇ ਤਰੂ ਆਨ
ਜਿਵੇਂ ਜਿਵੇਂ ਇੱਕ ਬ੍ਰਿਛ ਤੋਂ ਹੋਰ ਬ੍ਰਿਛ ਦੇ ਉੱਤੇ
ਤਰੇ ਢਾਲ ਕੂਦਤ ਬਲ ਠਾਨ
ਢਾਲ ਫੜ ਕੇ ਕੁੱਦਦਾ ਜਾ ਰਿਹਾ ਢਾਲ ਨਹੀਂ ਛੱਡਦਾ ਇੱਕ ਦਰਖਤ ਦੀ ਟਹਿਣੀ ਤੋਂ ਦੂਜੀ ਤੋਂ ਦੂਜੀ ਤੋਂ ਤੀਜੀ ਟਹਿਣੀ ਤੇ ਏਦਾਂ ਉਹ ਬਾਂਦਰ ਦੌੜਿਆ ਜਾ ਰਿਹਾ ਹੈ
ਤਿਉਂ ਤਿਉਂ ਸ੍ਰੀ ਪ੍ਰਭ ਬੋ ਬਿਕਸਾਵੇਂ
ਢਾਲ ਫੜ ਕੇ ਬਾਂਦਰ ਜਿਵੇਂ ਦਰਖਤਾਂ ਤੇ ਟੱਪਦਾ ਨਾ ਉਹਨੂੰ ਵੇਖ ਵੇਖ ਕੇ ਕਲਗੀਧਰ ਜੀ ਖਿੜ ਖਿੜ ਕੇ ਹੱਸੀ ਜਾਂਦੇ ਨੇ ਦਸਵੇਂ ਪਾਤਸ਼ਾਹ ਵੇਖ ਵੇਖ ਕੇ ਬੜੇ ਖੁਸ਼ ਹੋ ਰਹੇ ਨੇ ਬਾਂਦਰ ਵੱਲ ਤੱਕ ਕੇ
ਉਨ ਤਿਸ ਪਿੱਛੇ ਅਪਰ ਸਿਧਾਵੇ
ਉਹ ਬਾਂਦਰ ਦੇ ਪਿੱਛੇ ਪਿੱਛੇ ਦੂਜੇ ਬਾਂਦਰ ਦੌੜਦੇ ਨੇ ਵੀ ਪਤਾ ਨੀ ਹੱਥ ਚ ਕੀ ਫੜੀ ਫਿਰਦਾ ਖੋਣ ਵਾਸਤੇ ਦੂਜੇ ਬਾਂਦਰ ਉਹਦੇ ਪਿੱਛੇ ਪਿੱਛੇ ਦੌੜ ਕੇ ਜਾਂਦੇ ਹਨ
ਸਭ ਸਤ ਗੁਰ ਪਕਵਾਨ ਅਨਾਯੋ
ਘਰ ਜੀ ਨੇ ਲੀਲਾ ਕਰਨ ਵਾਸਤੇ ਆਖਿਆ ਵੀ ਜਾਓ ਪਕਵਾਨ ਲੈ ਕੇ ਆਓ ਲੱਡੂ ਲੈ ਕੇ ਆਓ ਵਧੀਆ ਵਧੀਆ
ਮੋਦਕ ਆਦਿ ਜਿਤਕ ਮਨ ਪਾਇਓ
ਮਹਾਰਾਜ ਜੀ ਨੇ ਪਕਵਾਨ ਲੱਡੂ ਹੋਰ ਅਨੇਕ ਪ੍ਰਕਾਰ ਦੀਆਂ ਮਠਿਆਈਆਂ ਮੰਗਵਾ ਲਈਆਂ
ਸਭ ਕੀ ਨਸ ਕੇ ਅਗਰ ਪਵਾਇਓ
ਇਹ ਜਿੰਨੇ ਕੀਸਨ ਕੀਸ ਕਹਿੰਦੇ ਨੇ ਬਾਂਦਰਾਂ ਨੂੰ ਇਹ ਜਿੰਨੇ ਬਾਂਦਰ ਸੀ ਅੱਗੇ ਉੱਥੇ ਖਿੰਡੇ ਹੋਏ ਮਹਾਰਾਜ ਜੀ ਨੇ ਆਖਿਆ ਇਹਨਾਂ ਅੱਗੇ ਪਾ ਦਿਓ ਉਹ ਮਠਿਆਈਆਂ ਲੱਡੂ ਪਕਵਾਨ ਢੇਰ ਹੀ ਲਾ ਦਿੱਤਾ ਬਾਂਦਰਾਂ ਦੇ ਅੱਗੇ
ਮਿਲੇ ਸੈਂਕੜੇ ਤਤ ਛਿਨ ਖਾਇਓ
ਸੈਂਕੜਿਆਂ ਦੀ ਗਿਣਤੀ ਚ ਬਾਂਦਰ ਸੀ ਆਏ ਵੇਖਦਿਆਂ ਵੇਖਦਿਆਂ ਜਿੰਨੇ ਪਕਵਾਨ ਲੱਡੂ ਸਨ ਉਹ ਖਾ ਗਏ ਬਾਂਦਰ ਇਕਦਮ ਸਾਰਾ ਕੁਝ ਖਾ ਗਏ
ਉਹ ਚੀਕਤ ਹੈ ਕੁਰਕਤ ਕੇਈ
ਉਹਨਾਂ ਬਾਂਦਰਾਂ ਚ ਕੋਈ ਘੁਰਕਦਾ ਹੈ ਕੋਈ ਚੀਕਦਾ ਹੈ ਕੋਈ ਦੰਦ ਕੱਢਦਾ ਹੈ ਕੋਈ ਆਪਣੇ ਕੰਨ ਹਿਲਾਉਂਦਾ ਹੈ ਏਦਾਂ ਅਨੇਕ ਪ੍ਰਕਾਰ ਦੀਆਂ ਲੀਲਾਵਾਂ ਮਹਾਰਾਜ ਜੀ ਵੇਖ ਰਹੇ ਨੇ ਉਹਨਾਂ ਬਾਂਦਰਾਂ ਦੀਆਂ
ਆਪਸ ਵਿਖੇ ਭਿਰਤ ਤਪ ਤੇਈ
ਉਹ ਬਾਂਦਰ ਆਪਸ ਵਿਚ ਵੀ ਲੜਦੇ ਨੇ ਇੱਕ ਦੂਜੇ ਦੇ ਕੋਲੋਂ ਖੋਹਦੇ ਨੇ ਉਹ ਪਕਵਾਨ ਆਪਸ ਵਿਚ ਝਗੜਦੇ ਨੇ ਇੱਕ ਦੂਜੇ ਨੂੰ ਝਾਈਆਂ ਲੈ ਪੈਂਦੇ ਹਨ
ਦੰਡ ਨਿਕਾਸੇ ਸ਼੍ਰੋਣ ਦਬਾਵੇ
ਆਪਣੇ ਦੰਡ ਕੱਢਦੇ ਨੇ ਸ਼੍ਰੋਣ ਕੰਨਾਂ ਨੂੰ ਹਿਲਾਉਂਦੇ ਨੇ ਅੱਖਾਂ ਹਿਲਾਉਂਦੇ ਨੇ ਸਿਰ ਫਰਕਾਉਂਦੇ ਨੇ
ਲੋਚਨ ਕਰੂਰ ਕਰੇ ਦਿਖਰਾਵੇ
ਆਪਣੀਆਂ ਅੱਖਾਂ ਬੜੀਆਂ ਕਰੂਰ ਕਰ ਕਰਕੇ ਵਿਖਾਉਂਦੇ ਹਨ
ਸਭ ਪਕਵਾਨ ਖਾਏ ਤਤਕਾਲਾ
ਜਿੰਨੇ ਪਕਵਾਨ ਮਹਾਰਾਜ ਜੀ ਨੇ ਰਖਵਾਏ ਸੀ ਉੱਥੇ ਉਹ ਸਾਰੇ ਪਕਵਾਨ ਤਾਤਕਾਲ ਹੀ ਖਾ ਗਏ
ਭਏ ਬਟੋਰਨ ਤਪ ਕੁਲ ਜਾਲਾ
ਤਾਂ ਸਤਿਗੁਰੂ ਜੀ ਨੇ ਬਾਂਦਰਾਂ ਦੀਆਂ ਜਾਤਾਂ ਵੇਖੀਆਂ ਕਈ ਤਰ੍ਹਾਂ ਦੀਆਂ ਕਿਸਮਾਂ ਦੇ ਬਾਂਦਰ ਸੀ ਲੰਗੂਰ ਸਨ ਤੇ ਇੱਦਾਂ ਕਈ ਭਾਂਤ ਭਾਂਤ ਦੇ ਬਾਂਦਰਾਂ ਦੀਆਂ ਜਾਤਾਂ ਉੱਥੇ ਮਹਾਰਾਜ ਜੀ ਨੇ ਵੇਖੀਆਂ
ਤਬੇ ਸਿੰਘ ਨੇ ਪ੍ਰਭ ਸੋ ਕਹਿਓ
ਸਿੰਘ ਜਿਹਦੀ ਢਾਲ ਲੈ ਗਿਆ ਸੀ ਬਾਂਦਰ ਉਹ ਬਾਂਦਰ ਨੇ ਢਾਲ ਹਾਲੇ ਵੀ ਨਹੀਂ ਛੱਡੀ ਹੋਈ ਢਾਲ ਉਹਨੇ ਹਾਲੇ ਵੀ ਫੜੀ ਹੋਈ ਤੇ ਸਿੰਘ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਕਹਿਣ ਲੱਗਾ
ਸਿਪਰ ਨਾ ਜੀ ਹੱਥ ਦਿੜ ਗਏ
ਮਹਾਰਾਜ ਜੀ ਵੀ ਇਹ ਬਾਂਦਰ ਬੜਾ ਨੀਚ ਹੈ ਵੇਖੋ ਨਾਲੇ ਤਾਂ ਪਕਵਾਨ ਵੀ ਖਾ ਗਿਆ ਲੱਡੂ ਵੀ ਖਾ ਗਿਆ ਤੇ ਸਤਿਗੁਰੂ ਜੀ ਢਾਲ ਹਾਲੇ ਵੀ ਨੀ ਛੱਡੀ ਇਹਨੇ ਇਹ ਹਾਲੇ ਵੀ ਹੱਥ ਦੇ ਵਿਚ ਫੜੀ ਬੈਠਾ ਹੈ
ਦੇਹੋਂ ਤ੍ਰਾਸ ਤੇ ਤੁਪਕ ਪ੍ਰਹਾਰ
ਇਹਨੂੰ ਕੋਈ ਡਰ ਦੇਈਏ ਜਾਂ ਇਹਨੂੰ ਕੋਈ ਗੋਲੀ ਮਾਰੀਏ ਹੋ ਸਕਦਾ ਵੀ ਡਰ ਦੇ ਨਾਲ ਇਹ ਢਾਲ ਸੱਟ ਦੇਵੇ
ਔਰ ਤਾਏ ਕਰ ਲੈ ਹੋ ਢਾਲ
ਭੱਜ ਕੇ ਜਾ ਕੇ ਮੈਂ ਆਪਣੀ ਢਾਲ ਇਹਦੇ ਕੋਲੋਂ ਲੈ ਲਵਾਂਗਾ
ਨਹੀਂ ਤਾਂ ਗਾਡੀ ਗੈ ਕੂਦ ਪਲਾਵਤ
ਮਹਾਰਾਜ ਇਹ ਬਾਂਦਰ ਨੇ ਢਾਲ ਹੱਥ ਚ ਫੜੀ ਹੋਈ ਹੈ ਬੜੀ ਮਜ਼ਬੂਤੀ ਨਾਲ ਫੜੀ ਹੋਈ ਹੈ ਉਹਦੇ ਹੱਥੋਂ ਡਿੱਗਦੀ ਵੀ ਨਹੀਂ ਤੇ ਮਜ਼ਬੂਤੀ ਨਾਲ ਫੜ ਕੇ ਸੱਜੇ ਖੱਬੇ ਦੌੜਿਆ ਫਿਰਦਾ
ਇੱਕ ਤਰੂ ਤਜ ਦੂਸਰ ਪਰ ਜਾਵਤ
ਦਰਖਤ ਤੋਂ ਦੂਜੇ ਦਰਖਤ ਤੇ ਦੂਜੇ ਤੋਂ ਤੀਜੇ ਦਰਖਤ ਤੇ ਜਾ ਰਿਹਾ ਹੈ
ਸੁਣ ਪ੍ਰਭ ਵਰਜ ਤੁਪਕ ਪ੍ਰਹਾਰ
ਮਹਾਰਾਜ ਜੀ ਨੇ ਸੁਣ ਕੇ ਫਿਰ ਵਰਜ ਦਿੱਤਾ ਕਹਿੰਦੇ ਨਾ ਭਾਈ ਸਿੰਘਾ ਗੋਲੀ ਨੀ ਮਾਰਨੀ
ਆਪ ਬੋਲਦੇ ਕਰਿਓ ਹਕਾਰਨ
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਫਿਰ ਆਪ ਬੋਲ ਕੇ ਉਸ ਵੇਲੇ ਬੁਲਾਇਆ
ਸੁਣ ਪਿੱਖ ਕੇ ਪਲਵੰਗਮ ਆਇਓ
ਇਹ ਸੁਣ ਵੇਖ ਕੇ ਜਿਹੜਾ ਉਹ ਬਾਂਦਰ ਸੀ ਆਪੇ ਮਹਾਰਾਜ ਜੀ ਵੱਲ ਆ ਗਿਆ ਹਾਲਾਂਕਿ ਬਾਂਦਰ ਦੀ ਬੜੀ ਚੰਚਲ ਜਾਤੀ ਹੁੰਦੀ ਹੈ ਟਿਕਾ ਵਿਚ ਨਹੀਂ ਹੁੰਦੇ ਪਰ ਕਲਗੀਧਰ ਪਾਤਸ਼ਾਹ ਦਾ ਇਸ਼ਾਰਾ ਪਾ ਕੇ ਉਹ ਬਾਂਦਰ ਜਿਹੜਾ ਜਾਨਵਰ ਹੈ ਪਸ਼ੂ ਹੈ ਉਹ ਵੀ ਮਹਾਰਾਜ ਜੀ ਵੱਲ ਸੱਚੇ ਪਾਤਸ਼ਾਹ ਵੱਲ ਆਇਆ
ਮੋਦਕ ਕਰ ਪਰ ਤੇ ਬਿਰ ਮਾਇਓ
ਮਹਾਰਾਜ ਜੀ ਨੇ ਬੁਲਾਇਆ ਕਿਵੇਂ ਹੱਥ ਤੇ ਲੱਡੂ ਰੱਖਿਆ ਹੋਇਆ ਹੱਥ ਤੇ ਤਲੀ ਤੇ ਲੱਡੂ ਰੱਖ ਕੇ ਉਹਦੇ ਵੱਲ ਕੀਤਾ ਕਿ ਉਹ ਬਾਂਦਰ ਵੇਖ ਕੇ ਖਾਣ ਵਾਸਤੇ ਜਿਹਦੇ ਕੋਲ ਢਾਲ ਸੀ ਨਾ ਉਹ ਵੇਖ ਕੇ ਮਹਾਰਾਜ ਜੀ ਵੱਲ ਵੱਧ ਕੇ ਆਇਆ
ਸਿਪਰ ਤਰੀ ਸਤਿਗੁਰ ਕੇ ਆਗਾ
ਉਹ ਜਿਹੜੀ ਢਾਲ ਸੀ ਬਾਂਦਰ ਨੇ ਆ ਕੇ ਨਾ ਸਤਿਗੁਰਾਂ ਦੇ ਚਰਨਾਂ ਚ ਰੱਖ ਦਿੱਤੀ ਕਲਗੀਧਰ ਜੀ ਦੇ ਕੋਲ ਆ ਕੇ ਉਹ ਢਾਲ ਮਹਾਰਾਜ ਜੀ ਦੇ ਕੋਲ ਰੱਖ ਦਿੱਤੀ
ਬੈਠੇ ਉਹ ਨਿਕਟ ਹੋਏ ਡਰ ਭਾਗਾ
ਹੁਣ ਬਾਂਦਰ ਡਰਦੇ ਵੀ ਨੇ ਬਿਨਾਂ ਡਰ ਤੋਂ ਨਿਡਰ ਹੋ ਕੇ ਮਾਨੋ ਜਿਵੇਂ ਦਸਵੇਂ ਪਾਤਸ਼ਾਹ ਨੂੰ ਪਾਲਿਆ ਹੋਵੇ ਐਨ ਸ਼ਾਂਤ ਹੋ ਕੇ ਸਤਿਗੁਰਾਂ ਦੇ ਕੋਲ ਬਹਿ ਕੇ ਉਹ ਲੱਡੂ ਖਾਣ ਲੱਗ ਪਿਆ ਸਤਿਗੁਰਾਂ ਦੇ ਹੱਥੋਂ ਚੁੱਕ ਕੇ ਨਿਡਰ ਹੋ ਕੇ ਮਹਾਰਾਜ ਜੀ ਦੇ ਕੋਲ ਬੈਠ ਗਿਆ
ਸਾਹਿਬ ਫੇਰ ਉਹ ਸਿਰ ਪਰ ਹੱਥ
ਕਲਗੀਧਰ ਜੀ ਉਸ ਬਾਂਦਰ ਦੇ ਸਿਰ ਤੇ ਹੱਥ ਫੇਰ ਰਹੇ ਨੇ ਸ਼ਾਇਦ ਉਸ ਬਾਂਦਰ ਦੇ ਵੀ ਕੋਈ ਕਰਮ ਨੇ ਜਿਹਦੇ ਸਿਰ ਤੇ ਦਸਵੇਂ ਪਾਤਸ਼ਾਹ ਜੀ ਆਪਣਾ ਮੇਰਾ ਭਰਿਆ ਹੱਥ ਫੇਰ ਰਹੇ ਨੇ ਕੋਈ ਉਹਦੀ ਵੀ ਤਪੱਸਿਆ ਹੀ ਹੋਵੇਗੀ ਨਾ ਕੋਈ ਉਹਦੀ ਸੈਂਕੜੇ ਬਾਂਦਰਾਂ ਵਿੱਚੋਂ ਸਾਰੇ ਕਿਉਂ ਨਾ ਆ ਗਏ ਉਹੀ ਕਿਉਂ ਆਇਆ ਉਹੀ ਕਿਉਂ ਢਾਲ ਚੁੱਕ ਕੇ ਲੈ ਕੇ ਗਿਆ ਉਹਦੇ ਕੋਈ ਚੰਗੇ ਕਰਮ ਸਨ ਜਿਹੜੇ ਉਹਨੂੰ ਪ੍ਰੇਰ ਰਹੇ ਸਨ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਸਿਰ ਤੇ ਹੱਥ ਰੱਖਿਆ ਹੱਥ ਫੇਰੀ ਜਾਂਦੇ ਰਹੋ ਮਹਾਰਾਜ ਜੀ ਦੇ ਕੋਲ ਸ਼ਾਂਤ ਹੋ ਕੇ ਬੈਠਾ ਹੈ
ਉਹਨੋ ਹੋਏ ਨਿਕਟ ਨਿਵਾਇਓ ਮਾਤ
ਫਿਰ ਮਹਾਰਾਜ ਜੀ ਦੇ ਕੋਲ ਹੋ ਕੇ ਕੁਝ ਸਮੇਂ ਬਾਅਦ ਉਹ ਬਾਂਦਰ ਨੇ ਸਿਰ ਝੁਕਾ ਕੇ ਮੱਥਾ ਟੇਕਿਆ ਸਤਿਗੁਰਾਂ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ
ਪੁਨ ਮੋਦਕ ਤਰ ਦੀਨਸ ਆਗਾ
ਮਹਾਰਾਜ ਜੀ ਨੇ ਉਹ ਲੱਡੂ ਦੋ ਚਾਰ ਹੋਰ ਸਨ ਉਹਦੇ ਅੱਗੇ ਰੱਖ ਦਿੱਤੇ ਖਾਣ ਵਾਸਤੇ
ਲੈ ਕਰ ਸ਼ੀਗਰ ਫਾਂਦ ਤੋਂ ਭਾਗਾ
ਲੱਡੂ ਚੁੱਕ ਕੇ ਬਾਂਦਰ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਫਿਰ ਦੌੜ ਗਿਆ ਫਿਰ ਭੱਜ ਗਿਆ ਬੜੀ ਤੇਜ਼ੀ ਨਾਲ
ਸਿਪਰ ਸਿੰਘ ਨੇ ਸੋ ਗੈ ਲਈ
ਉਹ ਜਿਹੜੀ ਢਾਲ ਸੀ ਸਿੰਘ ਨੇ ਜਿਹੜੀ ਹੈ ਸੀ ਉਹਨੇ ਉਹ ਢਾਲ ਚੁੱਕ ਲਈ
ਸਭਨ ਬਿਲੋਕ ਸੁਚੇਤੀ ਕਈ
ਹੁਣ ਸਾਰਿਆਂ ਨੇ ਵੇਖ ਲਿਆ ਸਾਰੇ ਸੁਚੇਤ ਹੋ ਗਏ ਸਿੰਘਾਂ ਨੇ ਆਪਣੇ ਜਿਹੜੇ ਜੋੜੇ ਸੀ ਨਾ ਜੁੱਤੀਆਂ ਉਹ ਵੀ ਸਾਂਭ ਸਾਂਭ ਕੇ ਰੱਖੀਆਂ ਵੀ ਰਾਤ ਨੂੰ ਕਿਤੇ ਬਾਂਦਰ ਨਾ ਲੈ ਜਾਣ ਚੁੱਕ ਕੇ ਸੈਂਕੜੇ ਬਾਂਦਰ ਸਨ ਕਿਸੇ ਦਾ ਕੋਈ ਸ਼ਸਤਰ ਨਾ ਲੈ ਜਾਣ ਚੁੱਕ ਕੇ ਇਸ ਕਰਕੇ ਸਾਰੇ ਸਿੰਘਾਂ ਨੇ ਹੁਣ ਸੁਚੇਤੀ ਕੀਤੀ ਸਾਰੇ ਸਾਵਧਾਨ ਹੋ ਕੇ ਰਹੇ
ਨਿਜ ਨਿਜ ਵਸਤ ਸੰਭਾਰਨ ਕੀਨ
ਆਪਣੇ ਆਪਣੀਆਂ ਆਪਣੀਆਂ ਵਸਤੂਆਂ ਸੰਭਾਲ ਕੇ ਰੱਖੀਆਂ ਹਨ
ਨਹੀਂ ਸਮੀਪ ਆਏ ਬੇਦੀਨ
ਕਿਸੇ ਨੂੰ ਵੀ ਆਪਣੇ ਸਮੀਪ ਆਪਣੇ ਨੇੜੇ ਨਹੀਂ ਆਉਣ ਦਿੱਤਾ
ਖਾਨ ਪਾਨ ਕਰ ਨਿਸਾ ਮਜਾਰਾ
ਰਾਤ ਦਾ ਸਮਾਂ ਖਾਨ ਪਾਨ ਕੀਤਾ ਲੰਗਰ ਪ੍ਰਸ਼ਾਦਾ ਸਭ ਨੇ ਛਕਿਆ
ਸੋਚ ਸ਼ਨਾ ਨੇ ਪੁਨ ਪੁਨ ਸਾਰਾ
ਅਗਲਾ ਅੰਮ੍ਰਿਤ ਵੇਲਾ ਦਿਨ ਚੜਿਆ ਮਹਾਰਾਜ ਜੀ ਨੇ ਜਮਨਾ ਦੇ ਨਿਰਮਲ ਜਲ ਚ ਇਸ਼ਨਾਨ ਕੀਤਾ ਹੈ
ਪੂਚ ਕਰਿਓ ਕਰ ਸਾਵਧਾਨੇ
ਮਹਾਰਾਜ ਜੀ ਨੇ ਹੁਕਮ ਕੀਤਾ ਭਾਈ ਹੁਣ ਸਾਵਧਾਨ ਹੋ ਕੇ ਚਾਲਾ ਪਾਈਏ
ਨਿਸ ਬਿਸਰਾਮੇ ਦਿਵਸ ਪਿਆਨੇ
ਚਲਦਿਆਂ ਚਲਦਿਆਂ ਜਿੱਥੇ ਰਾਤ ਪੈ ਜਾਂਦੀ ਹੈ ਉਥੇ ਮਹਾਰਾਜ ਜੀ ਟਿਕਾਣਾ ਕਰ ਲੈਂਦੇ ਨੇ, ਜਿੱਥੇ ਜਦੋਂ ਦਿਨ ਚੜਦਾ ਤੇ ਚਾਲਾ ਪਾ ਦਿੰਦੇ ਨੇ।
ਗਮਨੇ ਮਾਰਦ ਪ੍ਰਭੂ ਹਮੇਸ਼
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਟੁਰੇ ਜਾ ਰਹੇ ਨੇ।
ਚੜੇ ਖਾਲਸਾ ਸੰਗ ਅਸ਼ੇਸ਼
ਮਹਾਰਾਜ ਜੀ ਦਾ ਖਾਲਸਾ ਪੰਥ ਗੁਰਦੇਵ ਦੇ ਸੂਰਬੀਰ ਬਹਾਦਰ ਸਿੰਘ ਮਹਾਰਾਜ ਜੀ ਦੇ ਨਾਲ ਚੜ ਕੇ ਜਾ ਰਹੇ ਨੇ।
ਇੱਕ ਦਿਨ ਚਲੇ ਜਾਏ ਗੁਰ ਮਾਰਦ
ਸਤਿਗੁਰੂ ਜੀ ਰਸਤੇ ਚ ਟੁਰੇ ਜਾ ਰਹੇ ਸਨ।
ਲਗੀ ਪਿਆਸ ਬੁਝਿਓ ਤਬ ਬਾਰਦ
ਮਹਾਰਾਜ ਜੀ ਨੂੰ ਰਸਤੇ ਵਿਚ ਪਿਆਸ ਲੱਗੀ ਤੇ ਸਤਿਗੁਰਾਂ ਨੇ ਜਲ ਪੁੱਛਿਆ।
ਗ੍ਰਾਮ ਹਿੰਦੂਆਂ ਦਿਜ ਗ੍ਰਹਿ ਰਹੇ
ਉੱਥੇ ਹੀ ਇੱਕ ਰਸਤੇ ਵਿਚ ਨਗਰ ਸੀ ਹਿੰਦੂਆਂ ਦਾ ਤੇ ਉਸ ਨਗਰ ਦੇ ਵਿਚ ਇਕ ਬ੍ਰਾਹਮਣ ਰਹਿੰਦਾ ਸੀ।
ਸੁੰਦਰ ਬਾਰ ਤਿੰਨੋ ਕੇ ਅਹੈ
ਉਹਦਾ ਘਰ ਬੜਾ ਸੁੰਦਰ ਸੀ। ਪਤਾ ਪੁੱਛਿਆ ਵੀ ਕਹਿੰਦੇ ਜੀ ਉਹ ਬ੍ਰਾਹਮਣ ਦੇ ਘਰ ਪਾਣੀ ਬੜਾ ਵਧੀਆ ਹੈ, ਉਹਦੇ ਘਰ ਦਾ ਪਾਣੀ ਬੜਾ ਸਾਫ਼ ਹੈ।
ਤਬ ਇਕ ਸਿੰਘ ਤੁਰੰਗ ਤਵਾਏ
ਸਿੰਘ ਨੇ ਘੋੜਾ ਦੁੜਾਇਆ ਮਹਾਰਾਜ ਜੀ ਵਾਸਤੇ ਜਲ ਲੈਣ ਲਈ ਉਸ ਬ੍ਰਾਹਮਣ ਦੇ ਘਰ ਚਲਾ ਗਿਆ।
ਉਹ ਜੀ ਉਹ ਜਲ ਸੀਤਲ ਕੋ
ਲਿਆਇਆ ਤੇ ਲੱਭ ਕੇ ਉਹ ਸਿੰਘ ਨਿਰਮਲ ਤੇ ਸਵੱਛ ਜਲ ਉਸ ਬ੍ਰਾਹਮਣ ਦੇ ਘਰੋਂ ਭਰ ਕੇ ਲੈ ਆਇਆ।
ਆਨ ਮਿਲਿਓ ਸਤ ਗੁਰੂ ਅਗਾਰੀ
ਜਦੋਂ ਕਲਗੀਧਰ ਜੀ ਨੂੰ ਆ ਕੇ ਉਹ ਸਿੰਘ ਮਿਲਿਆ।
ਬੂਜਿਓ ਕਿਸ ਕੇ ਗ੍ਰਹਿ ਕੋ ਬਾਰੀ
ਮਹਾਰਾਜ ਜੀ ਕਹਿੰਦੇ ਹਾਂ ਬਈ ਸਿੰਘਾ ਕਿਹਦੇ ਘਰ ਦਾ ਪਾਣੀ ਲੈ ਕੇ ਆਇਆ।
ਹੱਥ ਜੋੜ ਕਰ ਸਿੰਘ ਬਤਾਇਓ
ਹੱਥ ਜੋੜ ਕੇ ਉਹ ਸਿੰਘ ਬੋਲਿਆ ਕਹਿਣ ਲੱਗਾ
ਇੱਕ ਦਿਜਨੀ ਕੇ ਗ੍ਰਹਿ ਤੇ ਲਿਆਇਓ
ਲੱਗਾ ਜੀ ਇੱਕ ਬ੍ਰਾਹਮਣ ਸੀ ਉਹਦੇ ਘਰੋਂ ਲੈ ਕੇ ਆਇਆ ਹਾਂ।
ਤਨੁਜਾ ਤਨੁਜ ਨਾ ਬਾਲਕ ਕੋਈ
ਉਹਦੇ ਘਰ ਨਾ ਕੋਈ ਬੱਚਾ ਹੈ ਨਾ ਬੱਚੀ ਹੈ, ਕਿਸੇ ਪ੍ਰਕਾਰ ਦੀ ਉਹਦੇ ਘਰ ਸੰਤਾਨ ਨਹੀਂ ਹੈ।
ਯਾਂ ਤੇ ਸੁੱਚੇ ਕਲ ਰਹਿ ਸੋਈ
ਇਸ ਕਰਕੇ ਉਹ ਕੱਲੇ ਰਹਿੰਦੇ ਨੇ, ਇਸ ਕਰਕੇ ਪਾਣੀ ਉਹਨਾਂ ਦਾ ਸੁੱਚਾ ਹੈ। ਮਹਾਰਾਜ ਜਿਸ ਘਰ ਚ ਬੱਚੇ ਹੁੰਦੇ ਨੇ ਸੁਭਾਵਕ ਹੈ ਪਾਣੀ ਨੂੰ ਜੂਠੇ ਮੂਠੇ ਹੱਥ ਵੀ ਲਾ ਦਿੰਦੇ ਨੇ। ਮਹਾਰਾਜ ਉਹਨਾਂ ਦੇ ਘਰ ਕੋਈ ਬੱਚਾ ਹੀ ਨਹੀਂ ਹੈ, ਜਿਸ ਕਰਕੇ ਉਹਨਾਂ ਦੇ ਘਰ ਦਾ ਇਹ ਪਾਣੀ ਬੜਾ ਸੁੱਚਾ ਤੇ ਪਵਿੱਤਰ ਹੈ, ਇਸ ਕਰਕੇ ਮੈਂ ਲੈ ਕੇ ਆਇਆ।
ਸੁਣ ਕਰ ਤਰ ਤੇ ਭਰਿਓ ਕਟੋਰਾ
ਇਹ ਸੁਣ ਕੇ ਮਹਾਰਾਜ ਮੈਂ ਕਟੋਰਾ ਭਰ ਕੇ ਲਿਆਇਆ ਆਪ ਜੀ ਲਈ ਜਲ ਦਾ।
ਗੇਰ ਦੀਨ ਤੂਰਨ ਤਰ ਓਰਾ
ਮਹਾਰਾਜ ਜੀ ਨੂੰ ਪਾਣੀ ਛਕਿਆ ਨੀ ਜ਼ਮੀਨ ਤੇ ਰੋੜ ਦਿੱਤਾ, ਉਹ ਜਲ ਨਹੀਂ ਛਕਿਆ ਸਤਿਗੁਰਾਂ ਨੇ ਰੋੜ ਦਿੱਤਾ।
ਦਇਆ ਸਿੰਧ ਬੋਲੇ ਜਲ ਡਾਰ
ਪਾਣੀ ਡੋਲ ਕੇ ਮਹਾਰਾਜ ਗੁਰੂ ਕਲਗੀਧਰ ਜੀ ਬੋਲੇ
ਜਿਸ ਕੋ ਗ੍ਰਹਿ ਕੋ ਸੁਧ ਨਾ ਬਾਰ
ਕਹਿੰਦੇ ਉਹਦਾ ਘਰ ਪਵਿੱਤਰ ਨਹੀਂ ਸੀ, ਭਾਵੇਂ ਉਹ ਬ੍ਰਾਹਮਣ ਸੀ ਪਰ ਉਹਦਾ ਘਰ ਪਵਿੱਤਰ ਨਹੀਂ ਸੀ।
ਏਕਲ ਕਹਾ ਸੋਚਤਾ ਧਰਨੀ
ਕਹਿੰਦੇ ਵੀ ਇਕੱਲਾ ਰਹਿੰਦਾ, ਇਹਦਾ ਮਤਲਬ ਇਹ ਥੋੜੀ ਆ ਵੀ ਉਹਦਾ ਘਰ ਪਵਿੱਤਰ ਸੀ ਤੇ ਉਹਦੇ ਘਰ ਦਾ ਪਾਣੀ ਪਵਿੱਤਰ ਸੀ।
ਬਹੁਤੇ ਬਾਲ ਤਾਂ ਸੁਧ ਭਰਨੀ
ਮਹਾਰਾਜ ਜੀ ਕਹਿੰਦੇ ਗ੍ਰਿਸ਼ਤੀਆਂ ਦੇ ਘਰ ਦਾ ਪਾਣੀ ਪਵਿੱਤਰ ਹੁੰਦਾ ਹੈ, ਜਿਸ ਘਰ ਦੇ ਵਿਚ ਭਾਵੇਂ ਬੱਚੇ ਵੀ ਹੋਣ ਪਰ ਐਸਾ ਨੀ ਵੀ ਜਿਨ੍ਹਾਂ ਘਰਾਂ ਦੇ ਵਿਚ ਬੱਚੇ ਹੁੰਦੇ ਨੇ ਉਹਨਾਂ ਘਰਾਂ ਦਾ ਪਾਣੀ ਨੀ ਪੀਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਇਹ ਕਿੱਥੋਂ ਦਾ ਵਿਧਾਨ ਹੈ ਬਈ, ਸਗੋਂ ਉਸ ਘਰ ਦਾ ਪਾਣੀ ਪਵਿੱਤਰ ਹੈ ਜਿਸ ਘਰ ਦੇ ਵਿਚ ਬੱਚੇ ਖੇਡਦੇ ਨੇ, ਜਿਸ ਘਰ ਦੇ ਵਿਚ ਬਾਲਕ ਖੇਡਦੇ ਨੇ ਸਗੋਂ ਉਸ ਘਰ ਦਾ ਪਾਣੀ ਪਵਿੱਤਰ ਹੈ, ਗ੍ਰਿਸ਼ਤੀਆਂ ਦੇ ਘਰ ਦਾ ਪਾਣੀ ਪਵਿੱਤਰ ਹੈ।
ਭਗਤ ਸ਼ੁੱਧ ਨੇ ਸੁਧ ਆਚਾਰ
ਬ੍ਰਾਹਮਣ ਕੋਲੋਂ ਤੁਸੀਂ ਸੁੱਚਾ ਜਾਣ ਕੇ ਪਾਣੀ ਲਿਆਇਓ, ਨਾ ਉਹਦੀ ਭਗਤੀ ਹੈ ਨਾ ਉਹਦਾ ਆਚਾਰ ਸ਼ੁੱਧ ਹੈ, ਉਹਦਾ ਆਚਰਣ ਜਦੋਂ ਮਾੜਾ ਤੇ ਘਰ ਦਾ ਪਾਣੀ ਸ਼ੁੱਧ ਕੀ ਕਰੇਗਾ ਜੇ ਉਹਦਾ ਆਚਰਣ ਚੰਗਾ ਨਹੀਂ ਹੈ।
ਬਹੁਤੇ ਗ੍ਰਿਸ਼ਤੀ ਸੁਧ ਸੁਬਾਰ
ਮਹਾਰਾਜ ਜੀ ਕਹਿੰਦੇ ਜਿਹੜੇ ਗ੍ਰਿਸ਼ਤੀ ਜਿਨ੍ਹਾਂ ਦਾ ਆਚਰਣ ਸ਼ੁੱਧ ਹੈ ਭਾਵੇਂ ਉਹਨਾਂ ਦੇ ਘਰ ਬਹੁਤ ਬੱਚੇ ਹੋਣ, ਦਸ ਦਸ ਬਾਲਕ ਕੀ ਕਿਉਂ ਨਾ ਹੋਣ, ਉਹਨਾਂ ਦੇ ਘਰ ਦਾ ਪਾਣੀ ਪਵਿੱਤਰ ਹੈ ਸਿੱਖੋ, ਉਹਨਾਂ ਦੇ ਘਰ ਦਾ ਪਾਣੀ ਨਿਰਮਲ ਹੈ।
ਸਦਨ ਸ਼ੁੱਧ ਗ੍ਰਸਤੀ ਜੈ ਬੋਤੇ
ਗ੍ਰਸਤੀ ਰਹਿੰਦੇ ਨੇ ਭਾਈ ਉਹਨਾਂ ਦੇ ਘਰ ਵੀ ਪਵਿੱਤਰ ਹਨ।
ਏਕਲ ਘਰ ਤ੍ਰਿਗ ਦੇਵ ਨਾ ਭੁਗਤੇ
ਏਕਲ ਘਰ ਦੇ ਵਿਚ ਤਾਂ ਦੇਵਤੇ ਨੀ ਭੁਗਤਦੇ।
ਗ੍ਰਸਤੀ ਸੁਤ ਬਿਨ ਸਰਾਪਤ ਹੋਏ
ਸਰਾਪੇ ਹੋਏ ਹਨ
ਆਗੇ ਭਾਗ ਨ ਦੇ ਹੈ ਕੋਏ
ਜਿਹੜੇ ਅੱਗੇ ਦੇ ਹੀ ਨਹੀਂ ਸਕਦੇ ਕੁਝ ਵਧਾ ਹੀ ਨਹੀਂ ਸਕਦੇ।
ਦੋਹਰਾ ਸਾਧੂ ਏਕਾਕੀ ਪਲਾ ਸੁਧ ਦੇ ਮਨ ਸੁਧ
ਮਹਾਰਾਜ ਜੀ ਕਹਿੰਦੇ ਜੇ ਤਾਂ ਕੋਈ ਸਾਧੂ ਹੈ ਉਹ ਤਾਂ ਇਕੱਲਾ ਹੀ ਚੰਗਾ ਹੈ, ਏਕਾਕੀ ਪਲਾ ਉਹ ਇਕੱਲਾ ਹੀ ਚੰਗਾ ਹੈ, ਉਹਦੀ ਦੇਹ ਵੀ ਸ਼ੁੱਧ ਹੈ, ਉਹ ਜੋ ਦਿੰਦਾ ਹੈ ਸ਼ੁੱਧ ਹੈ।
ਗ੍ਰਹੀ ਬੋਤੇ ਸ਼ੁੱਧ ਕਰ ਸੁਚ ਤਨ ਮਨ ਓ ਬੁੱਧ
ਗ੍ਰਿਸਤੀ ਉਹ ਪਵਿੱਤਰ ਤੇ ਸ਼ੁੱਧ ਹੈ ਜਿਹਦੇ ਘਰ ਬੱਚੇ ਹੋਣ, ਜਿਹਦੇ ਘਰ ਬਾਲਕ ਹੋਣ, ਗ੍ਰਿਸਤੀ ਦੇ ਆਲੇ ਦੁਆਲੇ ਬਹੁਤ ਸਾਰਾ ਪਰਿਵਾਰ ਹੋਵੇ, ਉਹ ਗ੍ਰਿਸਤੀ ਸ਼ੁੱਧ ਤੇ ਪਵਿੱਤਰ ਮੰਨਿਆ ਜਾਂਦਾ ਹੈ।
ਜੋ ਪਈ ਇਮ ਕਹਿ ਅਗਲੇ ਗ੍ਰਾਮ ਸਿਧਾਰੇ,
ਕਹਿ ਕੇ ਮਹਾਰਾਜ ਜੀ ਅਗਲੇ ਪਿੰਡ ਚਲੇ ਗਏ।
ਹੇਰ ਕੂਪ ਤੇ ਨੀਰ ਨਿਕਾਰੇ,
ਅਗਲੇ ਪਿੰਡ ਖੂਹ ਵੇਖ ਕੇ ਉਥੋਂ ਮਹਾਰਾਜ ਜੀ ਨੇ ਪਾਣੀ ਨਿਕਾਲਿਆ।
ਤਰਿਓ ਕਟੋਰਾ ਪੀ ਤ੍ਰਿਪਤਾਰੇ,
ਪਾਣੀ ਲਿਆਂਦਾ ਮਹਾਰਾਜ ਜੀ ਨੂੰ ਛਕਾਇਆ।
ਨਗਰ ਆਗਰੇ ਸਮੁਖ ਸਿਧਾਰੇ,
ਸਤਿਗੁਰੂ ਜੀ ਨੇ ਇਥੋਂ ਅੱਗੇ ਨੂੰ ਆਗਰੇ ਨੂੰ ਚਾਲਾ ਪਾ ਦਿੱਤਾ।
ਪੰਥ ਉਲੰਘ ਗਏ ਬਹੁ ਤੇਰਾ,
ਬਹੁਤ ਲੰਮਾ ਪੈਂਡਾ ਤੈ ਕਰਕੇ ਲੰਘ ਕੇ ਆਏ ਹਨ।
ਜੋ ਜਨ ਚਲਨ ਰੇ ਉਹ ਲਖ ਨੇਰਾ,
ਜਿਹੜੇ ਜਿਹੜੇ ਸੇਵਕ ਆਉਂਦੇ ਨੇ ਮਹਾਰਾਜ ਜੀ ਦੇ ਚਰਨਾਂ ਵਿਚ ਨਮਸਕਾਰਾ ਕਰਦੇ ਨੇ।
ਤੇਰਾ ਕਰਿਓ ਥਾਨ ਸੁੱਠ ਹੇਰਾ,
ਭਲਾ ਵੇਖ ਕੇ ਜਗ੍ਹਾ ਵੇਖ ਕੇ ਮਹਾਰਾਜ ਜੀ ਨੇ ਡੇਰਾ ਕੀਤਾ ਹੈ।
ਤ੍ਰਿਣ ਦਾਨਾ ਅਨਵਾਏ ਕਨੇਰਾ,
ਵਾਸਤੇ ਘਾਹ ਪੱਠਾ ਮੰਗਵਾਇਆ ਹੈ।
ਸੁਪਤ ਜਥਾ ਸੁਖ ਰਾਤ ਬਿਤਾਈ,
ਸੁਖ ਦੇ ਨਾਲ ਮਹਾਰਾਜ ਜੀ ਨੇ ਰਾਤ ਬਤੀਤ ਕੀਤੀ ਹੈ।
ਨਗਰ ਆਗਰੇ ਸੁਧ ਚਲ ਆਈ,
ਆਗਰੇ ਨਗਰ ਦੇ ਵਿਚ ਇੰਨੇ ਨੂੰ ਖਬਰ ਪਹੁੰਚ ਗਈ।
ਜਗਤ ਗੁਰੂ ਭਗਵਾਨ ਛਬੀਲਾ,
ਜਗਤ ਗੁਰੂ ਸਤਿਗੁਰੂ ਗੁਰੂ ਕਲਗੀਧਰ ਜੀ ਆ ਰਹੇ ਨੇ।
ਦਾਸਨ ਕੋ ਸੁਖ ਦਾਨ ਹਠੀਲਾ,
ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਹਨ।
ਕਿਰਪਾ ਕਰਤ ਸੋ ਅਬ ਚਲ ਆਏ,
ਕਿਰਪਾ ਕਰਕੇ ਚੱਲ ਕੇ ਆ ਰਹੇ ਨੇ।
ਜਤਰ ਕੋਸ ਪਰ ਸੇਵਰ ਲਗਾਏ,
ਚਾਰ ਕੋਹ ਤੇ ਸਤਿਗੁਰਾਂ ਨੇ ਡੇਰਾ ਕੀਤਾ ਹੋਇਆ।
ਮਹਿਮਾ ਜਾਣਤ ਜੋਨ ਵਿਸਾਲਾ,
ਜਿਹੜੇ ਸਤਿਗੁਰਾਂ ਦੀ ਮਹਿਮਾ ਜਾਣਦੇ ਹਨ।
ਸੁਨ ਆਨੰਦ ਹੋਏ ਤਤਕਾਲਾ,
ਸੁਣ ਕੇ ਬੜੇ ਆਨੰਦਿਤ ਹੋਏ ਔਰ ਸਤਿਗੁਰਾਂ ਦੇ ਦਰਸ਼ਨਾਂ ਨੂੰ ਆ ਰਹੇ ਨੇ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜਿਵੇਂ ਆਗਰੇ ਚ ਚਰਨ ਪਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।